श्री वाहे गुरु साहिब जी, सोरठ महला पंजवा, मृतक कौ पायो तन सासा, बिछुरत आन मिलाया, पशु परेत मुगद पए स्रोते, हार नामा मुख गाया, मृतक कौ पायो तन सासा, बिछुरते आन मिलाया, पशु परेत मुग्ध पहे स्रोते, हार नामा मुख गाया, पूरे गुर की देख वडाई, ताकी कीमत कहन ना जाई, रहाओ दुख सोग का ताहियो डेरा, आनंद मंगल विश्रामा, मन बांछत फल मिले अचिंता, पूरन होए कमा, इहां सुख आगे मुख उजल, मिट गए आवन जाने, निरभाओ पए हिरदा नाम वसिया, आपने सतगुर का मन पहाने, उठत बैठत हर गुण गावे, दुख दर्द ब्रह्म भागा, कहु नानक ताके पूर करमा, जाका गुर चरनी मन लागा, उठत बैठत हरि गुण गावे, दुख दर्द ब्रह्म भागा, कहु नानक ताके पूर करमा, जाका गुर चरनी मन लागा, वाहिगुरु जी का खालसा, वाहिगुरु जी की फतेह।
इको अंकार सतनाम करता पुरख निर्भो निर्वैर अकाल मूरत अजूनी सैभं, गुरु प्रसाद नहीं जान जाए कसुरूप रेखं, कहां बास ताको फिरे कौन पेखं, कहां नाम ताको कहाँ कह कहावे कहा मैं बखानो कहे मोह न आवे हे प्राणनाथ गोविंद कृपा निधान जगद गुरु हे संसार ताप हरण करुणा मैं सब दुख हरो हे शरण जोग दयाल है दीनानाथ मया करो शरीर स्वस्थ क्षीण समय सिमरंत नानक राम दामोदर माधव परम सन्मान आवर साहिब कमाल बारगाहे इनायत के मालक कलयुगी जीवों के उद्धार करता साहिबे सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमई कदमां च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते मरम्मतमई रखे हाथ का सदका जीवन का अज का दिन भी प्राप्त होया और इस नवे दिन की जो नवे जन्म समान है शुरुआत करन दा बल भी साहिब जी ने नज़रे इनायत करदिया इस ब्रह्मंड दे सब तो पवित्र स्थान सुनन वाला देखन वाला बोलन वाला ते सारियां समस्यावां दा समाधान करन वाले स्थान सचखंड श्री हरिमंदर साहब जी विखे प्रदान किया है। साहब जी दे दर तो निवाजे हुए रसक कीर्तनिया तो जिन्हां नूं बारंबार अनंत युगां तो सतगुरु ने निवाजिया होया सर्वत्र आशा पूर्ण करनहार श्री आशा की वार दे गायन बड़े प्रेम रस ते अदब विच आप जी ने श्रवण किते ने फिर सतगुरु पातशाह जी दे दर ते समूह संगत टहलुआ दी अरदास होई प्रार्थना होई सदाए बारगा पावन पवित्र अज दे हुक्मनामा साहिब जिन्हां दा पाठ हुणे आपने बड़े प्रेम रस विच श्रवण किया है इन्हां अमृत बचना दी विचार राही मन गुरु चरणा नाल जुड़ सके एकाग्रता अदब ते आनंद दी दात चौली च पै सके इस लई जितने माता प्राता हाजरीन हाजरी भर रहे हो पेशतर दोवां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा सीस गुरु नानक पातशाह जी दे श्री चरण कमलां ते टिकिआ है ते साहिब जीआं ने मेहर भरिआ हथ साडे सिर ते रखिआ होया ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਪ੍ਰਤੱਖ ਹੈ ਹਰ ਜਨਮਤ ਗੁਰਮਤ ਬ੍ਰਹਮ ਪਛਾਣਿਓ ਦੀ ਮਹਾਨ ਅਵਸਥਾ ਦੇ ਮਾਲਕ, ਇਸ ਸੰਸਾਰ ਦਾ ਅਜੂਬਾ ਅਤੇ ਮਹਾਨ ਪਵਿੱਤਰ ਜੀਵਨ ਦਾ ਮੁਜੱਸਮਾ, ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ, ਤੇਰਾ ਕੀਆ ਮਿੱਠਾ ਲਾਗੈ ਦੀ ਸਦਾ ਸੰਸਾਰ ਨਾਲ ਸਾਂਝੀ ਕਰਨ ਵਾਲੇ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ ਜੋ ਸੋਰਠ ਰਾਗ ਵਿੱਚ ਦਰਜ ਹਨ। ਇਸ ਪਾਵਨ ਬਚਨ ਦੀਆਂ ਮੁਬਾਰਕ ਕੇਂਦਰੀ ਭਾਵ ਨਾਲ ਮਹਾਨ ਪ੍ਰਗਟਾਵਾ ਕਰਨ ਵਾਲੀਆਂ ਪੰਕਤੀਆਂ ਨੇ ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਕਹਿਣ ਨਾ ਜਾਏ। ਸਤਿਗੁਰੂ ਦੇ ਫੁਰਮਾਨ ਕਰਦੇ ਨੇ, ਕਹਿੰਦੇ ਨੇ ਇਹ ਪੁਰਖਾ ਆਪਣੇ ਨੇਤਰਾਂ ਦੇ ਨਾਲ ਆਪਣੇ ਹਿਰਦੇ ਨੂੰ ਸ਼ਾਮਲ ਕਰਦਿਆਂ ਆਪਣੇ ਜੀਵਨ ਵਿੱਚ ਇੱਕ ਦਫ਼ਾ ਪੂਰੇ ਗੁਰੂ ਦੀ ਮਹਿਮਾ ਨੂੰ ਦੇਖਣ ਦਾ ਯਤਨ ਕਰ, ਗੁਰੂ ਦੀ ਵਡਿਆਈ ਨੂੰ ਦੇਖਣ ਦਾ ਯਤਨ ਕਰ। ਜਦ ਤੂੰ ਗੁਰੂ ਦੀ ਪੂਰੇ ਗੁਰੂ ਦੀ ਵਡਿਆਈ ਨੂੰ ਦੇਖੇਗਾ ਫਿਰ ਤੈਨੂੰ ਬੋਧ ਹੋਵੇਗਾ ਤਾਂ ਕਿ ਕੀਮਤ ਕਹਿਣ ਨਾ ਜਾਏ। ਉਸ ਗੁਰੂ ਦੀ ਵਡਿਆਈ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਮਿਸਾਲ ਨਹੀਂ ਦਿੱਤੀ ਜਾ ਸਕਦੀ। ਗੁਰੂ ਪੂਰਾ ਹੋਵੇ ਤਾਂ ਵਡਿਆਈ ਨਾਪਣ ਤੋਲਣ ਵਿੱਚ ਨਹੀਂ ਆਉਂਦੀ। ਇਹ ਗੱਲ ਵੱਖਰੀ ਹੈ ਕਿ ਹਰ ਹਿਰਦੇ ਨੂੰ ਬੋਧ ਨਹੀਂ ਆਉਂਦਾ, ਮਨੁੱਖ ਐਵੇਂ ਹੀ ਮੱਥੇ ਟੇਕਣ ਲੱਗ ਜਾਂਦਾ, ਐਵੇਂ ਹੀ ਦੇਖਾ ਦੇਖੀ ਚੜਾਵੇ ਚੜਾਉਣ ਲੱਗ ਪੈਂਦਾ ਹੈ, ਔਰ ਸੰਸਾਰ 'ਤੇ ਬਹੁ ਗਿਣਤੀ ਅਧੂਰੇ ਗੁਰੂਆਂ ਦੀ ਦਿਖਾਈ ਪੈਂਦੀ, ਜਿਨ੍ਹਾਂ ਨੇ ਆਪਣੇ ਆਪਣੇ ਸਰੀਰ ਨੂੰ ਆਪਣੇ ਅਸਥਾਨਾਂ ਨੂੰ ਇਸ ਤਰ੍ਹਾਂ ਚਮਕਾ ਕੇ ਰੱਖਿਆ ਹੋਇਆ, ਇਸ ਤਰ੍ਹਾਂ ਦਿਖਾਵਾ ਬਣਾ ਕੇ ਰੱਖਿਆ ਕਿ ਜਿਹੜਾ ਮਨੁੱਖ ਆਵੇ ਉਹ ਉਸਦੀ ਸੁੰਦਰਤਾ ਨੂੰ ਹੀ ਦੇਖਦਾ ਰਹਿ ਜਾਏ, ਉਸ ਦਿਖਾਵੇ ਨੂੰ ਭੇਖ ਨੂੰ ਹੀ ਦੇਖਦਾ ਰਹਿ ਜਾਏ, ਅਤੇ ਹਿਰਦੇ ਦੀ ਗਹਿਰਾਈ ਤੱਕ ਜਾਣ ਦਾ ਸਵਾਲ ਹੀ ਪੈਦਾ ਨਾ ਹੋ। ਆਪ ਬੜੇ ਸਿਆਣੇ ਪੁਰਖ ਬੈਠੇ ਹੋ, ਕਿਧਰੇ ਵੀ ਜੀਵਨ ਵਿੱਚ ਅਧੂਰਾਪਨ ਹੋਵੇ ਉਹ ਮਨੁੱਖ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੰਦਾ। ਦੂਰ ਕਿਉਂ ਜਾਈਏ, ਅਧਿਆਤਮਿਕ ਜਗਤ ਦੀ ਖੇਡ ਤਾਂ ਬੜੀ ਵੱਖਰੀ ਹੈ, ਬੜੀ ਨਿਰਾਲੀ ਹੈ। ਕੋਈ ਮਨੁੱਖ ਹਵਾਈ ਜਹਾਜ਼ ਵਿੱਚ ਸਫ਼ਰ ਕਰ ਰਿਹਾ ਹੋਵੇ, ਅਕਸਰ ਆਪ ਸਾਰੇ ਸਫ਼ਰ ਕਰਦੇ ਰਹਿੰਦੇ ਹੋ, ਉਸ ਵਿੱਚ ਸ਼ਕਣ ਸ਼ਕਾਣ ਦੀਆਂ ਵਸਤੂਆਂ ਮਿਲ ਜਾਂਦੀਆਂ ਨੇ, ਹਰ ਸੀਟ ਦੇ ਸਾਹਮਣੇ ਆਪਣਾ ਪਰਸਨਲ ਸਕਰੀਨ ਲੱਗਿਆ ਹੁੰਦਾ ਹੈ, ਕੁਝ ਦ੍ਰਿਸ਼ ਦੇਖ ਸਕਦੇ ਹੋ, ਪੜ੍ਹ ਸਕਦੇ ਹੋ, ਕੰਮਕਾਰ ਕਰ ਸਕਦੇ ਹੋ। ਲੋਕ ਸੌਂ ਕੇ ਵੀ ਸਫ਼ਰ ਕਰਦੇ ਨੇ, ਹੱਸਦਿਆਂ ਖੇਡਦਿਆਂ ਸਫ਼ਰ ਕਰਦੇ ਨੇ, ਪਰ ਵਿੱਚ ਕੋਈ ਅਨਾਊਂਸਮੈਂਟ ਸੁਣਾਈ ਪੈ ਜਾਏ ਬਈ ਜਿਸ ਏਅਰਕ੍ਰਾਫਟ ਵਿੱਚ ਫਲਾਈਟ ਵਿੱਚ ਤੁਸੀਂ ਸਫ਼ਰ ਕਰਦੇ ਪਏ ਹੋ, ਬਾਕੀ ਸਾਰਾ ਸਟਾਫ ਵੈਲ ਟ੍ਰੇਨਡ ਹੈ, ਬੜਾ ਸੋਹਣੇ ਤਰੀਕੇ ਨਾਲ ਪੂਰੀ ਤਰ੍ਹਾਂ ਸਿੱਖਿਆ ਹੋਇਆ ਹੈ, ਟ੍ਰੇਨਿੰਗ ਲਈ ਹੋਈ ਹੈ, ਪਰ ਜਿਹੜਾ ਮੇਨ ਪਾਇਲਟ ਹੈ ਉਹਦੀ ਟ੍ਰੇਨਿੰਗ ਥੋੜ੍ਹੀ ਜਿਹੀ ਅਧੂਰੀ ਹੈ। ਧਿਆਨ ਨਾਲ ਬੈਠਣਾ ਕੀ ਹੋਵੇਗਾ, ਇਹ ਆਵਾਜ਼ ਸੁਣਦਿਆਂ ਸਾਰਿਆਂ ਦਾ ਜੇ ਭੋਜਨ ਕਰਦੇ ਹੋਣਗੇ ਨਾ ਤਾਂ ਬੁਰਕੀ ਸੰਘ ਦੀ ਸੰਘ ਵਿੱਚ ਹੀ ਰਹਿ ਜਾਏ, ਗਲੇ ਤੋਂ ਹੇਠਾਂ ਲਿਜਾਣੀ ਔਖੀ ਹੋਵੇ। ਟ੍ਰੇਨ ਵਿੱਚ ਚੱਲਦਿਆਂ ਕਿਧਰੇ ਇਸ ਗੱਲ ਦਾ ਪਤਾ ਚੱਲ ਜਾਏ ਬਈ ਬਾਕੀ ਸਾਰਾ ਕੁਝ ਠੀਕ ਹੈਗਾ ਹੈ, ਜਿਹੜਾ ਡਰਾਈਵਰ ਹੈ ਨਾ ਉਹ ਪੂਰਾ ਸਿੱਖਿਆ ਹੋਇਆ ਨਹੀਂ, ਪੂਰਾ ਡਰਾਈਵਰ ਨਹੀਂ ਹੈ, ਅਧੂਰਾ ਡਰਾਈਵਰ ਹੈ, ਜਾਂ ਕੱਚਾ ਡਰਾਈਵਰ ਹੈ। ਅਤੇ ਮੈਂ ਅਰਜ਼ ਕਰਾਂ ਫਿਰ ਮਜ਼ਾਲ ਹੈ ਕਿਸੇ ਪੈਸੰਜਰ ਨੂੰ ਨੀਂਦ ਆ ਜਾਏ, ਜੇ ਅਗਲੇ ਸਟੇਸ਼ਨ 'ਤੇ ਟ੍ਰੇਨ ਸਾਰੀ ਖਾਲੀ ਨਾ ਹੋ ਜਾਏ, ਸਾਰੇ ਲੋਕ ਉੱਤਰ ਜਾਣਗੇ, ਉਹਨਾਂ ਨੂੰ ਆਖੋ ਬਈ ਤੁਹਾਡੀਆਂ ਸੀਟਾਂ ਬੁੱਕ ਨੇ, ਸਫ਼ਰ ਤੁਹਾਡਾ ਹੋ ਰਿਹਾ ਵਧੀਆ, ਡੱਬੇ ਬੜੇ ਸੋਹਣੇ ਨੇ, ਏਸੀ ਨੇ, ਸੀਟਾਂ ਸਾਫ਼ ਸੁਥਰੀਆਂ ਨੇ, ਅਤੇ ਆਪਣਾ ਸਫ਼ਰ ਕਰ ਲਵੋ। ਅਗਲੇ ਕਹਿਣਗੇ ਸੀਟਾਂ ਨੂੰ ਸਿਰ 'ਚ ਮਾਰਨਾ, ਜਾਨ ਜ਼ਿਆਦਾ ਪਿਆਰੀ, ਜ਼ਿੰਦਗੀ ਜ਼ਿਆਦਾ ਪਿਆਰੀ ਹੈ। ਸਾਨੂੰ ਪਤਾ ਚੱਲ ਗਿਆ ਡਰਾਈਵਰ ਜਿਹੜਾ ਨਾ ਕੱਚਾ ਹੈਗਾ, ਅਧੂਰਾ ਹੈਗਾ। ਅਤੇ ਸਾਧ ਸੰਗਤ, ਮੈਂ ਨਿਮਰਤਾ ਸਾਹਿਬ ਆਪ ਸਾਰਿਆਂ ਦੇ ਗੁਰੂ ਰੂਪ ਜਾਣਦਿਆਂ ਹੋਇਆਂ ਸ੍ਰੀ ਚਰਨ ਕਮਲਾਂ 'ਤੇ ਸੀਸ ਰੱਖਦਿਆਂ ਬੇਨਤੀ ਕਰਦਾ ਹਾਂ, ਆਪਣੇ ਜੀਵਨ ਦੀ ਵਾਗਡੋਰ, ਆਪਣੇ ਜੀਵਨ ਦਾ ਸਾਰਾ, ਮੈਂ ਅਰਜ਼ ਕਰਾਂ ਜਿਸ ਨੂੰ ਅਸੀਂ ਪ੍ਰਾਪਤ ਕਰਨ ਲਈ ਆਏ ਹਾਂ ਲਕਸ਼, ਉਹ ਐਸੇ ਮਨੁੱਖ ਦੇ ਹੱਥ ਵਿੱਚ ਦੇ ਦੇਈਏ ਜਿਸ ਨੂੰ ਅਧਿਆਤਮਕ ਜਗਤ ਬਾਰੇ ਬੋਧ ਹੀ ਨਾ। ਬੜੇ ਐਸੇ ਗੁਰੂ ਬਣੇ ਦਿਖਾਈ ਪੈਂਦੇ ਨੇ, ਮੈਂ ਨਾਮ ਕਿਸੇ ਦਾ ਨਹੀਂ ਲੈਣਾ ਚਾਹੁੰਦਾ। ਐਵੇਂ ਅਗਲੇ ਦੀ ਮੈਂ ਅਰਜ਼ ਕਰਾਂ, ਨਿੰਦਾ ਵੀ ਨਹੀਂ ਕਰਨਾ ਚਾਹੁੰਦਾ, ਤੁਹਾਨੂੰ ਬਹੁਤ ਮਿਲ ਜਾਣਗੇ ਪਰ ਪਾਰਖੂ ਹਿਰਦੇ ਵਿਰਲੇ ਵਿਰਲੇ ਆ। ਇਹ ਨਾਲ ਹੀ ਹੈ ਸ਼੍ਰੀ ਬਾਬਾ ਬਕਾਲਾ ਸਾਹਿਬ, ਜਿੱਥੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਮਾਤ ਗੁਜਰੀ ਸਾਹਿਬਾ ਨੇ ਜੀਵਨ ਦੇ 26 ਸਾਲ ਇੱਥੇ ਵਾਹਿਗੁਰੂ ਮੰਤਰ ਦੀ ਧੁਨ ਉਚਾਰਨ ਕੀਤੀ। ਇਸ ਪਾਵਨ ਧਰਤੀ ਦਾ ਜ਼ਰਰਾ ਜ਼ਰਰਾ ਉਹਨਾਂ ਮਹਾਨ ਆਤਮਕ ਤਰੰਗਾਂ ਨੂੰ ਆਪਣੇ ਵਿੱਚ ਸਮੋ ਕੇ ਬੈਠਾ ਹੋਇਆ, ਉੱਥੇ ਅਨੁਭਵ ਹੋ ਜਾਂਦਾ ਹੈ ਕਿ ਵਾਕਈ ਇੱਥੇ ਕੋਈ ਮਹਾਨ ਪਵਿੱਤਰ ਆਤਮਾ ਨੇ ਇਤਨਾ ਵੱਡਾ ਸਮਾਂ ਜਪ ਵਿੱਚ ਗੁਜ਼ਾਰਿਆ, ਸਿਮਰਨ ਵਿੱਚ ਗੁਜ਼ਾਰਿਆ। ਹੁਣ ਜ਼ਿਕਰ ਆ ਗਿਆ ਅਤੇ ਮੈਂ ਇਹ ਜ਼ਿਕਰ ਵੀ ਆਪ ਨਾਲ ਸਾਂਝਾ ਕਰ ਲੈਂਦਾ। ਤੁਹਾਨੂੰ ਬੜੇ ਲੋਕ ਐਸੇ ਮਿਲ ਜਾਣਗੇ ਜਿਹੜੇ ਵਾਹਿਗੁਰੂ 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 ਇਸ ਮਹਾਂਮੰਤਰ ਗੁਰਮੰਤਰ ਦੇ ਜਾਪ ਨੂੰ ਪਖੰਡ ਦੱਸਦੇ, ਕਹਿੰਦੇ ਨੇ ਇਹ ਪਖੰਡ ਹੈਗਾ ਹੈ, ਇਹ ਕਰਨ ਦੀ ਲੋੜ ਨਹੀਂ ਹੈ, ਇਹ ਤੋਤਾ ਰਟਨ ਹੈ। ਮੈਂ ਅਰਜ਼ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸੇ ਮੰਤਰ ਦਾ ਜਾਪ ਕਰਦੇ ਹਨ। ਸੰਸਾਰ ਦੇ ਵੱਖ ਵੱਖ ਮੰਤਰ ਨੇ, ਵੱਖ ਵੱਖ ਮਹਾਂਪੁਰਖਾਂ ਦੇ ਕੰਪੋਜ਼ਿਟ ਮੰਤਰ ਮਿਲ ਜਾਂਦੇ ਨੇ, ਰਾਮ ਹੈ, ਅੱਲਾਹੂ ਹੈ, ਇਤਿਹਾਦਕ ਹਰੀ ਹੈ, ਹੋਰ ਮੰਤਰ ਨੇ। ਸਾਨੂੰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਇਆ ਮਾਇਆ ਕਰਦਿਆਂ, ਮੈਂ ਰਹਿਮਤ ਨਾਲ ਨਿਵਾਜਦਿਆਂ ਹੋਇਆਂ, ਸਾਨੂੰ ਵਾਹਿਗੁਰੂ ਮੰਤਰ ਦੀ ਦਾਤ ਝੋਲੀ 'ਚ ਪਾ ਕੇ ਨਿਵਾਜਿਆ। ਇਹ ਮਹਾਂਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਭਾਈ ਗੁਰਦਾਸ ਇਸ ਮੰਤਰ ਦੀ ਵਡਿਆਈ ਸਾਡੇ ਸਾਹਮਣੇ ਰੱਖਦੇ ਨੇ, ਪਰ ਪਤਾ ਨਹੀਂ ਹੈ ਕੁਝ ਤੇ ਆਪਣੇ ਨਾਮ ਨਾਲ ਝੂਠੇ ਲਕਬ ਲਗਾ ਕੇ ਬੈਠੇ। ਕੋਈ ਆਪਣੇ ਆਪ ਨੂੰ ਪ੍ਰੋਫੈਸਰ ਕਹਿੰਦਾ ਪਿਆ, ਸਕੂਲ ਵਿੱਚ ਮੇਰੇ ਵਰਗੇ ਦੋ ਕਲਾਸਾਂ ਵੀ ਨਹੀਂ ਪੜ੍ਹੇ ਹੁੰਦੇ, ਅਤੇ ਆਪਣੇ ਨਾਮ ਨਾਲ ਸ਼ਬਦ ਜਿਹੜਾ ਨਾ ਉਹ ਪ੍ਰੋਫੈਸਰ ਲਗਾ ਲੈਣੇ। ਪਤਾ ਨਹੀਂ ਕਿੱਥੇ ਇਹਨਾਂ ਨੇ ਪ੍ਰੋਫੈਸਰੀ ਪੜ੍ਹੀ ਹੈ, ਪ੍ਰੋਫੈਸਰੀ ਕੀਤੀ ਹੈ, ਕਿਹੜੇ ਕਾਲਜ ਵਿੱਚ ਪੜ੍ਹਾਇਆ ਹੈ, ਇਹ ਝੂਠੇ ਲਕਬ ਨਾਲ ਲਗਾਏ ਹੋਏ। ਇੱਧਰ ਪਿੰਡਾਂ ਵਿੱਚ ਨਾ ਇੱਕ ਰਿਵਾਜ਼ ਜਿਹਾ ਬਣ ਗਿਆ ਹੈ, ਜਿਹੜਾ ਬੰਦਾ ਬਹੁਤ ਥੋੜ੍ਹਾ ਜਿਹਾ ਸਿੱਧੇ ਸੁਭਾਅ ਦਾ ਹੋਵੇ, ਉਸ ਨੂੰ ਅੱਜ ਕੱਲ੍ਹ ਡਾਕਟਰ ਵੀ ਕਹਿ ਛੱਡਦੇ ਨੇ, ਬਈ ਇਹ ਤਾਂ ਡਾਕਟਰ ਹੈ ਬੜਾ ਸਿਆਣਾ। ਬੜਾ ਕਮਜ਼ੋਰ ਜਿਹੇ ਤਨ ਵਾਲਾ ਹੋਵੇ, ਉਸ ਨੂੰ ਪਹਿਲਵਾਨ ਆਖ ਛੱਡਦੇ। ਬਿਲਕੁਲ ਮੈਨੂੰ ਲੱਗਦਾ ਹੈ ਇਹਨਾਂ ਅਖੌਤੀ ਪ੍ਰੋਫੈਸਰਾਂ ਨੇ ਅਨਪੜ੍ਹਤਾ ਦਾ ਨਾਮ ਹੀ ਪ੍ਰੋਫੈਸਰ ਰੱਖ ਲਿਆ, ਅਗਿਆਨਤਾ ਦਾ ਨਾਮ ਹੀ ਪ੍ਰੋਫੈਸਰ ਰੱਖ ਲਿਆ ਹੈ, ਅਤੇ ਲੋਕ ਵਿਚਾਰੇ ਸਲਾਵੇ ਵਿੱਚ ਆ ਜਾਂਦੇ ਨੇ। ਜਿਵੇਂ ਐਵੇਂ ਕਿਸੇ ਮਨੁੱਖ ਨੂੰ ਆਈ ਜੀ ਕਹਿ ਦੇਈਏ ਅਤੇ ਲੋਕ ਡਰਨ ਲੱਗ ਪੈਂਦੇ ਨੇ ਵੀ ਬੜਾ ਵੱਡਾ ਅਫਸਰ ਹੈ। ਮੰਤਰੀ ਜੀ ਕਹਿ ਦੇਈਏ ਡਰਨ ਲੱਗ ਪੈਂਦੇ ਨੇ। ਬਿਲਕੁਲ ਇਸੇ ਤਰ੍ਹਾਂ ਇਹ ਝੂਠੇ ਲਕਬ। ਚਲੋ ਕੁਝ ਹੈਨ ਵੀ ਜਿਹੜੇ ਸਿਆਣੇ ਲੋਕ ਨੇ, ਉਹ ਗੁਰਮੰਤਰ ਦੀ ਮੁਖਾਲਫਤ ਨਹੀਂ ਕਰਦੇ, ਉਹ ਨਿਤਨੇਮ ਦੀਆਂ ਬਾਣੀਆਂ ਦੀ ਮੁਖਾਲਫਤ ਨਹੀਂ ਕਰਦੇ, ਉਹ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦੀ ਮੁਖਾਲਫਤ ਨਹੀਂ ਕਰਦੇ। ਉਹਨਾਂ ਨੂੰ ਦੇਖੋਗੇ ਹਰ ਧਰਮ ਦਾ ਸਤਿਕਾਰ ਕਰਨਗੇ, ਪਰ ਜੇ ਸਿੱਖ ਹੋਵਣਗੇ ਫਿਰ ਮਜ਼ਾਲ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਕੋਈ ਹੁਕਮਨਾਮਾ ਮੰਨਣ ਤੋਂ ਇਨਕਾਰੀ ਹੋਏ ਹੋਣ। ਉਹ ਸਦਾ ਗਲ ਪੱਲਾ ਪਾ ਕੇ ਝੁਕੇ ਹੋਏ ਦਿਖਾਈ ਪੈਂਦੇ ਨੇ। ਕੌਣ ਦੱਸੇ ਇਹਨਾਂ ਨੂੰ ਕਿ ਇਹ ਮਹਾਂਮੰਤਰ ਪੂਰੇ ਗੁਰੂ ਨਾਨਕ ਨੇ ਝੋਲੀ ਵਿੱਚ ਪਾਇਆ। ਸਮਝਣ ਵਾਲੇ ਵਿਰਲੇ ਵਿਰਲੇ ਆਉਂਦੇ ਨੇ, ਬਹੁਤੇ ਭੇਖ ਨੂੰ ਦੇਖ ਕੇ ਆਪਣਾ ਆਪਾ ਉੱਥੇ ਹਾਰ ਜਾਂਦੇ ਹਨ। ਇੱਕ ਮਹਾਨ ਗੁਰਸਿੱਖ ਭਰੋਸੇ ਵਾਲਾ, ਜਿਸ ਦਾ ਡੁੱਬਦਾ ਹੋਇਆ ਜਹਾਜ਼ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮੋਢਾ ਲਾ ਕੇ ਬਚਾਇਆ, ਇਹ ਪੂਰੇ ਗੁਰੂ ਦੀ ਵਡਿਆਈ ਹੈ। ਉਸ ਦਾ ਨਾਮ ਭਾਈ ਮੱਖਣ ਸ਼ਾਹ ਲੁਬਾਣਾ ਹੈ, ਲੁਬਾਣ ਬਰਾਦਰੀ ਵਿੱਚੋਂ ਸੀ। ਬੜਾ ਜੁੜਿਆ ਹੋਇਆ, ਬੜਾ ਪ੍ਰੇਮ ਨਾਲ ਭਿੱਜਿਆ ਹੋਇਆ ਹਿਰਦਾ। ਹੋਰ ਵੀ ਬੜੇ ਤੁਹਾਨੂੰ ਜੁੜੇ ਹੋਏ ਹਿਰਦੇ ਮਿਲ ਜਾਣਗੇ। ਉਸਨੇ ਦੇਖਿਆ ਅਧੂਰੇ ਗੁਰੂਆਂ ਦਾ ਤਾਂ ਸੈਲਾਬ ਆਇਆ ਹੋਇਆ। ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਆਖਿਆ ਹੇ ਗੁਰੂ ਨਾਨਕ ਪਾਤਸ਼ਾਹ, ਮੈਨੂੰ ਤੇਰੇ ਚਰਨਾਂ 'ਤੇ ਪੂਰਾ ਭਰੋਸਾ ਹੈ, ਕਿਉਂਕਿ ਤੂੰ ਮੇਰਾ ਪੂਰਾ ਗੁਰੂ ਹੈ, ਤੂੰ ਮਿਹਰ ਕਰਕੇ ਮੇਰਾ ਡੁੱਬਦਾ ਹੋਇਆ ਜਹਾਜ਼ ਕਿਨਾਰੇ ਲਗਾ ਦਿੱਤਾ ਹੈ, ਪਾਰ ਕਰ ਦਿੱਤਾ ਹੈ। ਮੇਰੇ ਜੀਵਨ ਦੀ, ਮੇਰੇ ਸਾਜੋ ਸਮਾਨ ਮਾਲੋ ਜ਼ਰ ਦੀ ਰਾਖੀ ਕੀਤੀ ਹੈ, ਅਤੇ ਹੇ ਗੁਰੂ ਨਾਨਕ ਪਾਤਸ਼ਾਹ, ਉਸ ਸਮੁੰਦਰ ਨਾਲੋਂ ਵੱਡਾ ਸਮੁੰਦਰ ਹੈ ਕੱਚੇ ਗੁਰੂਆਂ ਦਾ, ਉਸ ਸਮੁੰਦਰ ਨਾਲੋਂ ਵੱਡਾ ਸਮੁੰਦਰ ਇਹ ਭੇਖੀ ਅਧੂਰੇ ਗੁਰੂਆਂ ਦਾ ਹੈ। ਗੁਰੂ ਨਾਨਕ ਪਾਤਸ਼ਾਹ ਇਸ ਗੁਰੂਆਂ ਦੇ ਭੇਖ ਦੇ ਸਾਗਰ ਵਿੱਚੋਂ ਵੀ ਤੂੰ ਆਪਣੀ ਮਿਹਰ ਦਾ ਚੱਪੂ ਲਾ ਅਤੇ ਮੈਨੂੰ ਪਾਰ ਕਰ ਦੇ। ਜਿੱਥੇ ਤੂੰ ਹੋਵੇਂਗਾ ਆਪ ਆਵਾਜ਼ ਦੇ ਕੇ ਮੈਨੂੰ ਬੁਲਾ ਲੈਣ। ਔਰ ਐਸਾ ਹੀ ਹੋਇਆ। ਉਹ 22 ਗੁਰੂ ਬਣੇ ਬੈਠੇ ਸਨ, ਹੈ ਵੀ ਗੁਰੂ ਕੇ ਖਾਨਦਾਨ ਵਿੱਚੋਂ ਸਨ, ਗੁਰੂ ਕੇ ਪਰਿਵਾਰ ਵਿੱਚੋਂ ਕੁਲ ਵਿੱਚੋਂ ਸਨ, ਅਤੇ ਸਾਰੇ ਹੀ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਸਨ। ਸਾਰਿਆਂ ਨੇ ਸਿਰ 'ਤੇ ਚੌਰ ਚੁਲਵਾਉਣਾ ਆਰੰਭ ਕਰਵਾਇਆ ਹੋਇਆ ਸੀ, ਚੰਦੋਏ ਲਗਾ ਕੇ ਬੈਠੇ ਸਨ। ਸਾਰੀ ਮਰਿਆਦਾ ਵੀ ਗੁਰੂ ਘਰ ਵਰਗੀ ਬਣਾਈ ਹੋਈ ਸੀ, ਕਿਉਂਕਿ ਪਰਿਵਾਰ ਵਿੱਚੋਂ ਹੀ ਸਨ, ਬਾਹਰੋਂ ਨਹੀਂ ਸਨ। ਧੀਰਮਲ ਵਰਗੇ, ਰਾਮ ਰਾਏ ਵਰਗੇ, ਹੋਰ ਇਤਿਹਾਸਕ ਬੈਠੇ ਹੋਣਗੇ। ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਬਿਰਧ ਬਾਣੇ ਦੀ ਆਪ ਲਾਜ ਰੱਖ ਲਈ। ਮੱਖਣ ਸਾਹਿਬ ਸਤਿਕਾਰ ਸਾਰਿਆਂ ਦਾ ਹੀ ਕਰਦਾ ਰਿਹਾ, ਪਰ ਆਪਣਾ ਅੰਦਰ ਸਾਂਭ ਕੇ ਰੱਖਿਆ, ਕਿਉਂਕਿ ਉਸਨੂੰ ਪਤਾ ਸੀ ਗੁਰ ਜੈਸਾ ਨਾਹੀਂ ਕੋ ਦੇਵ, ਗੁਰੂ ਵਰਗਾ ਕੋਈ ਹੋਰ ਹੈ ਨਹੀਂ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀਆਂ ਦੇ ਬੋਲ ਨੇ, ਕਹਿੰਦੇ ਨੇ ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ ਮੈਂ। ਠੀਕ ਹੈ, ਸਾਰੇ ਦੇਵਤੇ ਹੋਣਗੇ, ਮਹਾਨ ਹੋਣਗੇ, ਵਿਦਵਾਨ ਹੋਣਗੇ, ਸਤਿਕਾਰਯੋਗ ਹੋਣਗੇ, ਪਰ ਗੁਰੂ ਨਾਨਕ ਵਰਗਾ ਹਿਰਦਾ ਹੋਰ ਕਿਸੇ ਕੋਲ ਨਹੀਂ ਹੈ। ਇਹ ਗੁਰੂ ਦੀ ਵਡਿਆਈ ਹੈ। ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਹਦੇ ਅਸਤ ਲੋ ਧਾਈ ਹੈ।
ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ
ਭਾਵ ਸਾਰੀ ਦੁਨੀਆ ਵਿੱਚ ਜਿੱਥੋਂ ਤੱਕ ਸੂਰਜ ਦੀਆਂ ਕਿਰਨਾਂ ਜਾਂਦੀਆਂ ਨੇ, ਦੌੜ ਕੇ ਦੇਖ ਲਓ, ਖੋਜ ਕੇ ਦੇਖ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਗੁਰੂ ਨਹੀਂ ਮਿਲ ਸਕਦਾ, ਗੁਰੂ ਨਾਨਕ ਵਰਗਾ ਗੁਰੂ ਨਹੀਂ ਮਿਲ ਸਕਦਾ। ਗੁਰੂ ਦੇ 10 ਜਾਮਿਆਂ ਤੋਂ ਹੀ ਸਦਕੇ ਜਾਣ ਨੂੰ ਦਿਲ ਕਰਦਾ। ਸਤਿਗੁਰੂ ਨੇ ਵਡਿਆਈਆਂ ਆਪ ਪ੍ਰਗਟ ਕੀਤੀਆਂ ਨੇ ਔਰ ਗੁਰਸਿੱਖਾਂ ਦੀਆਂ ਵਡਿਆਈਆਂ ਵਧਾ ਦਿੱਤੀਆਂ ਨੇ। ਮਹਾਰਾਜ ਜੀ ਦਾ ਇੱਕ ਹੋਰ ਵਚਨ ਹੈ, ਕਹਿੰਦੇ ਨੇ ਪੂਰਾ ਗੁਰ ਅਖਯੋ ਜਾਕਾ ਮੰਤਰ। ਪੂਰੇ ਗੁਰੂ ਦੀ ਇੱਕ ਬੜੀ ਵੱਡੀ ਪਛਾਣ ਹੈ, ਉਸਦੀ ਜ਼ਬਾਨ ਤੋਂ ਜੋ ਬੋਲ ਨਿਕਲਦਾ ਹੈ ਨਾ, ਉਸ ਬੋਲ ਨੂੰ ਕਦੀ ਝੁਠਲਾਇਆ ਨਹੀਂ ਜਾ ਸਕਦਾ। ਸੰਸਾਰ ਦੇ ਹਰ ਧਾਰਮਿਕ ਗ੍ਰੰਥਾਂ ਨੂੰ ਵੀ ਜੇ ਦੇਖੀਏ ਤਾਂ ਬਹੁਤ ਸਾਰੇ ਗ੍ਰੰਥ ਐਸੇ ਨੇ ਜਿਨ੍ਹਾਂ ਵਿੱਚ ਬਚਕਾਨੀਆਂ ਕਹਾਣੀਆਂ ਮਿਲ ਜਾਣਗੀਆਂ। ਨਾਮ ਮੈਂ ਨਹੀਂ ਲੈਂਦਾ, ਕਿਸੇ ਨੂੰ ਮੈਂ ਲਕਸ਼ ਨਹੀਂ ਬਣਾ ਰਿਹਾ, ਇੱਕ ਜਨਰਲ ਗੱਲ ਤੁਹਾਡੇ ਨਾਲ ਕਰਦਾ ਪਿਆ। ਬਚਕਾਨੀਆਂ ਕਹਾਣੀਆਂ ਮਿਲ ਜਾਣਗੀਆਂ। ਸਾਇੰਟਿਸਟਾਂ ਨੇ, ਸਿਆਣੇ ਲੋਕਾਂ ਨੇ ਉਹਨਾਂ ਕਹਾਣੀਆਂ ਨੂੰ ਰਿਜੈਕਟ ਕਰ ਦਿੱਤਾ, ਆਖਿਆ ਨਹੀਂ ਚੱਲ ਸਕਦੀ। ਬਾਈਬਲ ਕਮੇਟੀ ਨੇ ਖੁਦ 30% ਬਾਈਬਲ ਦੀਆਂ ਕਹਾਣੀਆਂ ਕੱਢ ਦਿੱਤੀਆਂ। ਕਿਆ ਇਹ ਅੱਜ ਦੇ ਸਾਇੰਸ ਦੇ ਜ਼ਮਾਨੇ ਨਾਲ ਚੱਲ ਨਹੀਂ ਸਕਦੀਆਂ, ਲੋਕ ਸਾਡੇ ਧਰਮ ਤੋਂ ਦੂਰ ਹੋ ਜਾਣ। ਜੇ ਗੱਲਾਂ ਵਿੱਚ ਰੱਖੀਆਂ ਦੂਰ ਹੋ ਜਾਣਗੇ। ਪਰ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਜਦੋਂ ਮਰਜ਼ੀ ਅੱਜ ਤੋਂ ਹਜ਼ਾਰਾਂ ਸਾਲ ਬਾਅਦ ਜਦੋਂ ਮਨੁੱਖ ਆਸਮਾਨ ਵਿੱਚ ਅੱਜ ਤੇ ਏਅਰਕ੍ਰਾਫਟ ਵਿੱਚ ਜਾਂਦਾ ਹੈ ਨਾ, ਹੋ ਸਕਦਾ ਪੰਛੀਆਂ ਦੀ ਤਰ੍ਹਾਂ ਉੱਡਣ ਲੱਗ ਪਏ, ਹੋ ਸਕਦਾ ਇਕੱਲਾ ਇਕੱਲਾ ਸਾਗਰ ਦੀ ਖੋਜ ਕਰ ਆਵੇ। ਪਰ ਪੂਰੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇੱਕ ਬਚਨ ਵੀ ਕਦੀ ਝੂਠ ਸਾਬਤ ਨਹੀਂ ਕੀਤਾ ਜਾ ਸਕਦਾ, ਕਦੀ ਉਸਨੂੰ ਨਿਗਲੈਕਟ ਨਹੀਂ ਕੀਤਾ ਜਾ ਸਕਦਾ। ਫਿਰ ਮੈਂ ਅਰਜ਼ ਕਰਾਂ, ਇੱਕ ਪੰਗਤੀ ਤਾਂ ਕੀ, ਇੱਕ ਬੋਲ ਤਾਂ ਕੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਸਤਿਗੁਰੂ ਨੇ ਆਪ ਜੀਆਂ ਦੀ ਬਾਣੀ ਦਾ ਇੱਕ ਅੱਖਰ ਵੀ ਗਲਤ ਸਾਬਤ ਨਹੀਂ ਕੀਤਾ ਜਾ ਸਕਦਾ, ਕਦੀ ਹੋ ਨਹੀਂ ਸਕਦਾ, ਕਿਉਂਕਿ ਪੂਰਾ ਗੁਰ ਅਖਯੋ ਜਾਕਾ ਮੰਤਰ ਅਵਿਨਾਸ਼ੀ ਹੈ, ਸਦੀਵੀ ਹੈ, ਹਮੇਸ਼ਾ ਰਹੇਗਾ। ਸਾਹਿਬ ਕਹਿੰਦੇ ਗੁਰੂ ਦੀ ਵਡਿਆਈ ਹੈ, ਮਹਾਨਤਾ ਹੈ, ਇਤਨੀ ਵਡਿਆਈ ਹੈ, ਪੁਰਖਾ ਗਉ ਨਾਲ ਵਿਚਾਰ ਕੇ ਦੇਖ, ਪੂਰੇ ਗੁਰ ਕੀ ਦੇਖ ਵਡਾਈ, ਤਾਂ ਕਿ ਕੀਮਤ ਕਹਿਣ ਨਾ ਜਾਏ। ਉਸ ਵਰਗਾ ਹੋਰ ਕੋਈ ਦੇਖਿਆ ਨਹੀਂ ਜਾ ਸਕਦਾ। ਸਦੀਆਂ ਤੋਂ ਸਾਡੇ ਇਸ ਭਾਰਤ ਦੇਸ਼ ਵਿੱਚ ਅਖੌਤੀ ਨੀਵੀਂ ਜਾਤ ਵਾਲਿਆਂ ਦਾ ਅਪਮਾਨ ਰਹਿੰਦਾ ਸੀ, ਉਹਨਾਂ ਦੇ ਕੋਲ ਕੋਈ ਨਹੀਂ ਸੀ ਬੈਠਦਾ, ਗੱਲਬਾਤ ਕਰਕੇ ਰਾਜ਼ੀ ਨਹੀਂ ਸੀ ਹੁੰਦਾ, ਔਰ ਆਖਿਆ ਜਾਂਦਾ ਸੀ ਨੀਵੀਂ ਜਾਤ ਦੇ ਨੇ। ਇੱਥੋਂ ਤੱਕ ਕਿ ਅਵਤਾਰੀ ਪੁਰਖਾਂ ਦੇ ਜੀਵਨ 'ਚ ਵੀ ਇਹ ਦਿਖਾਈ ਪੈ ਜਾਂਦਾ ਹੈ। ਮੈਂ ਕੋਈ ਆਪਣੇ ਕੋਲੋਂ ਬਣਾ ਕੇ ਨਹੀਂ ਕਹਿੰਦਾ ਪਿਆ, ਇਹ ਰਾਮਾਇਣ ਦੀ ਲਿਖਤ ਹੈ। ਤ੍ਰੇਤੇ ਦੇ ਅਵਤਾਰੀ ਪੁਰਸ਼ ਭਾਰਤ ਦੇ ਪੂਜਨੀਕ ਅਵਤਾਰ ਸ਼੍ਰੀ ਰਾਮ ਨੇ ਇੱਕ ਸੰਭੂਕ ਨਾਮੇ ਸੂਦਰ ਦਾ ਇਸ ਲਈ ਸਿਰ ਧੜ ਨਾਲੋਂ ਵੱਖ ਕਰ ਦਿੱਤਾ, ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਸੀ। ਉਹਨੇ ਕਿਤੇ ਮੰਤਰ ਸੁਣ ਲਿਆ, ਉਹਦੇ ਕੰਨ ਵਿੱਚ ਕਹਿੰਦੇ ਨੇ ਸਿੱਕਾ ਪਿਘਲਾ ਕੇ ਪਾ ਦਿਓ, ਜੇ ਮੰਤਰ ਬੋਲ ਦੇਵੇ ਉਹਦੀ ਜ਼ਬਾਨ ਕੱਟ ਦਿਓ। ਅਧਿਕਾਰ ਸਮਾਜਿਕ ਬਰਾਬਰੀ ਦਾ ਤਾਂ ਕਿਧਰੇ ਰਹਿ ਗਿਆ, ਅਧਿਕਾਰ ਪਰਮਾਤਮਾ ਦਾ ਨਾਮ ਲੈਣ ਦਾ ਵੀ ਕੋਈ ਨਹੀਂ ਸੀ। ਪੜ੍ਹ ਨਹੀਂ ਸੀ ਸਕਦਾ, ਵਿੱਦਿਆ ਲਈ ਦਰਵਾਜ਼ੇ ਬੰਦ ਹੋ ਗਏ ਸਨ। ਇਸੇ ਗੱਲ ਦੀ ਤਰਜਮਾਨੀ ਕਰਦਿਆਂ ਹੋਇਆਂ ਡਾਕਟਰ ਸਰ ਮੁਹੰਮਦ ਇਕਬਾਲ ਨੇ ਕਦੀ ਇਹ ਬੋਲ ਆਖੇ ਸਨ ਕਿ ਆਹ ਸੂਦਰ ਕੇ ਲੀਏ ਹਿੰਦੁਸਤਾਨ ਗਮ ਖਾਨਾ ਹੈ, ਇਹ ਦੁੱਖਾਂ ਦਾ ਘਰ ਹੈ ਨੀਵੀਂ ਅਖੌਤੀ ਜਾਤ ਦੇ ਅਖਵਾਣ ਵਾਲਿਆਂ ਲਈ। ਪਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਦੇਖ ਸਾਰੇ ਜ਼ਮਾਨੇ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ। ਇਹ ਜ਼ਮਾਨੇ ਗੁਰੂ ਨਾਨਕ ਦੀ ਵਡਿਆਈ ਦੇਖ। ਉਹਨਾਂ ਨੇ ਆਪਣੇ ਜੀਵਨ ਵਿੱਚ ਜਿਹੜਾ ਸਭ ਤੋਂ ਪਹਿਲਾ ਸਾਥੀ ਲਿਆ ਨਾ, ਜਿਸ ਦੇ ਨਾਲ ਬੈਠ ਕੇ ਗੁਰੂ ਨਾਨਕ ਭੋਜਨ ਕਰਦੇ ਰਹੇ, ਨਾਲ ਬੈਠ ਕੇ ਭਜਨ ਕਰਦੇ ਰਹੇ, ਨਾਲ ਕਦਮਾਂ ਨਾਲ ਕਦਮ ਮਿਲਵਾ ਕੇ ਸੰਸਾਰ ਦੀ ਯਾਤਰਾ ਕੀਤੀ, ਉਸ ਦਾ ਨਾਮ ਭਾਈ ਮਰਦਾਨਾ ਹੈ। ਭਾਈ ਲਾਲੋ ਤੜਪਦੇ ਪਏ ਸਨ, ਮੰਦਰ ਵਿੱਚ ਜਾਣ ਦਾ ਅਧਿਕਾਰ ਕੋਈ ਨਹੀਂ, ਪ੍ਰਭੂ ਉਪਮਾ ਕਰਨ ਦਾ ਅਧਿਕਾਰ ਕੋਈ ਨਹੀਂ, ਪਰ ਗੁਰੂ ਨਾਨਕ ਦੀ ਵਡਿਆਈ ਦੇਖੋ। ਬਾਬੇ ਨੇ ਸੁਲਤਾਨਪੁਰ ਤੋਂ ਚੱਲਣ ਤੋਂ ਬਾਅਦ, ਸੁਲਤਾਨ ਸੁਲਤਾਨ ਗੁਰੂ ਨਾਨਕ ਸਾਹਿਬ ਜੀਆਂ ਨੇ ਸੁਲਤਾਨਪੁਰ ਤੋਂ ਚੱਲਣ ਤੋਂ ਬਾਅਦ ਜਿੱਥੇ ਆਪਣੇ ਸ੍ਰੀ ਚਰਨ ਕਮਲਾਂ ਨੂੰ ਵਿਰਾਮ ਦਿੱਤਾ ਹੈ ਨਾ, ਉਹ ਭਾਈ ਲਾਲੋ ਦੀ ਕੁਟੀਆ ਹੈ, ਭਾਈ ਲਾਲੋ ਦੀ ਝੁੱਗੀ ਹੈ। ਅੱਜ ਲਾਲੋ ਵੀ ਹੈਰਾਨ ਸੀ, ਭਾਈ ਮਰਦਾਨਾ ਵੀ ਹੈਰਾਨ ਸਨ ਕਿ ਮਹਾਰਾਜ ਨੇ ਕਿਹੜੇ ਘਰ ਆਚਰਨ ਪਾਏ ਨੇ, ਔਰ ਬੜੇ ਸੋਹਣੇ ਬੋਲ ਵੀ ਨੇ, ਮੈਂ ਤੁਹਾਡੇ ਨਜ਼ਰ ਕਰਨਾ ਚਾਹੁੰਦਾ ਹਾਂ। ਭਾਈ ਮਰਦਾਨਾ ਕਹਿਣ ਲੱਗੇ, ਓਹੋ ਵੈ ਬਾਬਾ, ਇਹ ਬੋਲ ਤੁਹਾਨੂੰ ਸੁਣਾਵਾਂ, ਪਹਿਲੇ ਮੇਰਾ ਮਨ ਕਰਦਾ ਹੈ, ਜਿਤਨੇ ਬੈਠੇ ਹੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾਮ ਮੈਨੂੰ ਸਰਵਣ ਕਰਾਓ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਭਾਈ ਜੀ ਕਹਿਣ ਲੱਗੇ, ਓਹ ਵੈ ਬਾਬਾ, ਇਹ ਤੁਸਾਂ ਕਿਦਾਂ ਆਏ ਚਰਨ ਪਾਏ ਹੈ, ਇਹ ਥਾਂ ਤਾਂ ਬੈਠਣੇ ਯੋਗ ਥਾਂ ਵੀ ਆਏ ਨਾ। ਮਹਾਰਾਜ ਤੁਸੀਂ ਉੱਚੀ ਜਾਤ ਦੇ, ਇੱਥੇ ਤੁਹਾਡੇ ਬਹਿਣ ਜੋਗੀ ਤਾਂ ਥਾਂ ਵੀ ਹੈ ਨਹੀਂ। ਉਹਨਾਂ ਦੇ ਘਰ ਬਹੁਤ ਸੋਹਣੇ ਸਨ, ਵੱਡੀ ਹਵੇਲੀ 'ਚ ਗੁਰੂ ਨਾਨਕ ਰਹਿੰਦੇ ਸਨ, ਮਹਿਤਾ ਕਲਿਆਣ ਚੰਦਰ ਬਾਬਾ ਕਾਲੂ ਜੀ ਦਾ ਘਰ ਵੀ ਮਹਿਲ ਵਰਗਾ, ਭਾਈਆ ਜੈ ਰਾਮ ਬੇਬੇ ਨਾਨਕੀ ਜੀ ਦਾ ਘਰ ਵੀ ਮਹਿਲ ਵਰਗਾ, ਗੁਰੂ ਨਾਨਕ ਦਾ ਆਪਣਾ ਘਰ ਵੀ ਵੱਡੀ ਹਵੇਲੀ ਸੀ, ਇਹ ਤੁਸੀਂ ਕਿੱਥੇ ਆ ਚਰਨ ਪਾਏ ਨੇ? ਤਾਂ ਸਾਹਿਬ ਹੱਸ ਕੇ ਕਹਿਣ ਲੱਗੇ, ਇਹ ਬੜੇ ਕੀਮਤੀ ਬੋਲ ਨੇ। ਤਾਂ ਬਾਬਾ ਹੱਸਿਆ, ਆਖਣ ਲੱਗੇ, ਨਾ ਵੈ ਮਰਦਾਨਿਆ, ਮਸਤ ਕਰ ਰਹੋ, ਕਿਸ ਨਾ ਆਖ, ਅਸਾਂ ਮਾਣਸਾਂ ਕਹਿ ਕਰੇ ਨਾ ਆਏ, ਮਰਦਾਨਿਆ ਅਸਾਂ ਭਗਤੀਏ ਕਹਿ ਕਰੇ ਆਏ। ਇਹ ਤਾਂ ਪਰਮਾਤਮਾ ਦੀ ਭਗਤੀ ਵਾਲਾ ਹਿਰਦਾ ਹੈ, ਜਿਸ ਨੇ ਮਾਣ ਜਗਤ ਦੀ ਝੋਲੀ 'ਚ ਪਾਇਆ, ਉਹ ਵਡਿਆਈ ਦਾ ਮਾਲਕ ਗੁਰੂ ਨਾਨਕ ਦੇਵ ਮਹਾਰਾਜ। ਹੋਰ ਕੋਈ ਜਗਤ 'ਤੇ ਦਿਖਾਈ ਨਹੀਂ ਪੈਂਦਾ, ਗੁਰੂ ਅੰਗਦ ਦੇਵ ਪਾਤਸ਼ਾਹ ਜੀਆਂ ਨੇ ਵਡਿਆਈਆਂ ਦੀ ਦਾਤ ਨਾਲ ਜਗਤ ਦੀਆਂ ਝੋਲੀਆਂ ਭਰ ਦਿੱਤੀਆਂ, ਮਹਿਮਾ ਨਾਲ ਝੋਲੀਆਂ ਭਰ ਦਿੱਤੀਆਂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਾਉਲੀ ਬਣਾ ਕੇ ਸਭ ਦਾ ਪਾਣੀ ਇੱਕ ਕਰ ਦਿੱਤਾ, ਪੰਗਤ ਇੱਕ ਕਰ ਦਿੱਤੀ। ਆਖਣ ਲੱਗੇ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਭਾਵ ਨੀਵਿਆਂ ਨਾਲ ਉੱਚਾ ਕੋਈ ਨਹੀਂ ਅਤੇ ਕੋਈ ਨੀਵਾਂ ਹੈ ਨਹੀਂ। ਗੁਰੂ ਨੇ ਸਭ ਨੂੰ ਵੱਡਾ ਕਰ ਦਿੱਤਾ, ਫਿਰ ਲੰਗਰ ਸੰਗਤ ਪੰਗਤ ਬਣਾ ਦਿੱਤੀ ਅਤੇ ਬਾਕਾਇਦਾ ਹੁਕਮਾਂ ਨਾਲ ਆਖਿਆ, ਪਹਿਲੇ ਪੰਗਤੇ ਪਾਛੇ ਸੰਗਤੇ, ਜੇ ਕੋਈ ਸਾਡੇ ਕੋਲ ਆਉਣਾ ਚਾਹੁੰਦਾ ਹੈ, ਸਾਨੂੰ ਮਿਲਣਾ ਚਾਹੁੰਦਾ ਹੈ, ਸਾਡੇ ਨਾਲ ਸੰਗਤ ਕਰਨੀ ਚਾਹੁੰਦਾ ਹੈ, ਤਾਂ ਪਹਿਲੇ ਪੰਗਤ ਵਿੱਚ ਬੈਠੇਗਾ, ਭਾਵ ਮਨ ਵਿੱਚੋਂ ਊਚ ਨੀਚ ਮੁਕਾ ਦੇਵੇ, ਫਿਰ ਬੈਠ ਸਕਦਾ। ਅੱਜ ਵੀ ਇਹੀ ਗੱਲ ਹੈ, ਅਗਰ ਕਿਸੇ ਮਨੁੱਖ ਦੇ ਹਿਰਦੇ ਵਿੱਚ ਬਿਰਾਦਰੀਵਾਦ ਫਸਿਆ ਹੋਇਆ, ਊਚ ਨੀਚ ਤਾਂ ਫਸੀ ਹੋਈ ਹੈ, ਤੇ ਸੱਚ ਜਾਣਨਾ, ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਨਹੀਂ ਹੋ ਸਕਦਾ। ਉਹ ਜੋ ਮਰਜ਼ੀ ਹੋਵੇ ਪਰ ਸਿੱਖ ਨਹੀਂ ਹੋ ਸਕਦਾ। ਗੁਰੂ ਕਾ ਸਿੱਖ ਸੰਗਤ ਪੰਗਤ ਦਾ ਧਾਰਨੀ ਹੈ, ਸਭ ਇੱਕੋ ਜਿਹੇ ਨੇ, ਇੱਥੇ ਵੱਡੇ ਛੋਟੇ ਦੀ ਗੱਲ ਨਹੀਂ ਹੈ, ਸਾਰੇ ਵੱਡੇ ਨੇ ਔਰ ਸਾਰਿਆਂ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ। ਹੁਣ ਤੁਹਾਡੇ ਨਾਮ ਵੱਖ ਵੱਖ ਹੈਗੇ ਨੇ, ਇਹ ਬਚਨ ਮੈਂ ਤੁਹਾਨੂੰ ਸਰਵਣ ਕਰਾਵਾਂ, ਪੇਸ਼ਤਰ ਇੱਕ ਵਾਰੀ ਫਿਰ ਸਾਰੇ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਜਿਤਨੇ ਇਸ ਪਾਵਨ ਦਰਬਾਰ 'ਚ ਬੈਠੇ ਹੋ, ਆਪ ਸਾਰੇ ਵੀ ਜ਼ਰੂਰ ਆਖੋ, ਅਤੇ ਜਿਹੜੇ ਦੂਰ ਦਰਾਜ਼ ਦੇਸ਼ਾਂ ਪਰਦੇਸਾਂ ਵਿੱਚ ETC ਚੈਨਲ ਦੇ ਮਾਧਿਅਮ ਨਾਲ ਪਰਿਵਾਰ ਵਿੱਚ ਸੁਣ ਰਹੇ ਹੋ, ਤੁਸੀਂ ਵੀ ਸਾਰੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਨੇ ਵਡਿਆਈਆਂ ਝੋਲੀ ਵਿੱਚ ਪਾ ਦਿੱਤੀਆਂ, ਬਰਕਤਾਂ ਨਾਲ ਨਿਵਾਜਿਆ। ਗੁਰੂ ਰਾਮਦਾਸ ਮਹਾਰਾਜ ਕਿੰਨੀਆਂ ਵਡਿਆਈਆਂ ਝੋਲੀ 'ਚ ਪਾਉਂਦੇ ਪਏ ਨੇ, ਬਰਕਤਾਂ ਨਾਲ ਨਿਵਾਜਦੇ ਪਏ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਇਹ ਸ੍ਰੀ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਹੈ, ਜ਼ਰੂਰ ਦਰਸ਼ਨ ਕਰਨ ਆਇਆ ਕਰੋ। ਜਿਹੜੀਆਂ ਸੰਗਤਾਂ ਬਾਹਰੋਂ ਆਉਂਦੀਆਂ ਨੇ ਨਾ, ਕਈਆਂ ਨੂੰ ਤਾਂ ਪੀੜ੍ਹੀਆਂ ਹੋ ਗਈਆਂ, 100-100 ਸਾਲ ਹੋ ਗਏ ਕੈਨੇਡਾ ਅਮਰੀਕਾ ਹੋਰ ਮੁਲਕਾਂ 'ਚ ਵੱਸਦਿਆਂ, ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਉਂਦੇ ਨੇ, ਸਮਾਂ ਕੱਢਦੇ ਨੇ, ਮਹਾਰਾਜ ਦੇ ਘਰ ਹਾਜ਼ਰੀਆਂ ਭਰਦੇ ਨੇ। ਮੁਬਾਰਕ ਹੈ, ਪਰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਲਾਗੇ ਲਾਗੇ ਹੋਰ ਵੀ ਬੜੇ ਮਹਾਨ ਅਸਥਾਨ, ਇਹ ਸ੍ਰੀ ਤਰਨ ਤਾਰਨ ਸਾਹਿਬ ਵੀ ਦਰਸ਼ਨ ਕਰੋ ਕਦੀ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਅਸਥਾਨ ਹੈ, ਬੀੜ ਸਾਹਿਬ ਹੈ, ਕਦੀ ਦਰਸ਼ਨ ਕਰੋ। ਇਹ ਰਮਦਾਸ ਨਾਲ ਹੀ ਹੈ ਬਾਬਾ ਬੁੱਢਾ ਜੀ ਦਾ ਅਸਥਾਨ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਬਾਬਾ ਬੁੱਢਾ ਜੀ ਨੂੰ ਦਰਸ਼ਨ ਦੇਣ ਵਾਸਤੇ ਆਏ ਸੀ, ਪਰ ਪਤਾ ਕੀ ਜਾ ਕੇ ਆਖਿਆ, ਕਿਹਾ ਬਾਬਾ ਜੀ ਤੁਹਾਡੇ ਦਰਸ਼ਨ ਲਈ ਸਾਡਾ ਮਨ ਬੜਾ ਕਰਦਾ ਪਿਆ ਸੀ। ਬਾਬਾ ਬੁੱਢਾ ਜੀ ਦੇ ਬਜ਼ੁਰਗ ਨੇਤਰਾਂ 'ਚੋਂ ਮੋਟੇ ਮੋਟੇ ਆਂਸੂ ਆ ਗਏ, ਸਰੀਰ ਸਾਂਭਿਆ ਨਹੀਂ ਸੀ ਜਾਂਦਾ, ਵਡੇਰੀ ਉਮਰ ਦੇ ਹੋ ਗਏ ਸੀ, ਲੇਟੇ ਹੋਏ ਸਨ, ਪਰ ਰੋਂਦੇ ਹੋਏ ਨੇਤਰਾਂ ਨਾਲ ਇਸਤਕਬਾਲ ਕੀਤਾ, ਭਰੇ ਹੋਏ ਕੰਠ ਨਾਲ ਆਖਣ ਲੱਗੇ, ਹੇ ਮੇਰੀ ਪੀਰੀ ਦਿਆ ਮਾਲਕਾ, ਇਹ ਤਾਂ ਤੂੰ ਮੈਨੂੰ ਨਿਵਾਜਣ ਵਾਸਤੇ ਆਇਆ ਹੈ। ਮਹਾਰਾਜ ਆਪ ਜਾ ਕੇ ਸਿੱਖ ਨੂੰ ਦਰਸ਼ਨ ਦਿੰਦੇ ਪਏ ਸਭ ਜਗ੍ਹਾ। ਇਹ ਬੜੇ ਪਵਿੱਤਰ ਅਸਥਾਨ ਹੋਰ ਵੀ ਨੇ, ਸ੍ਰੀ ਗੋਬਿੰਦਵਾਲ ਸਾਹਿਬ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਇਹ ਭੂਤਾਂ ਪ੍ਰੇਤਾਂ ਦੀ ਧਰਤੀ ਮੰਨੀ ਜਾਂਦੀ ਸੀ, ਪਰ ਸਤਿਗੁਰੂ ਪਾਤਸ਼ਾਹ ਜੀ ਦੀ ਵਡਿਆਈ ਹੈ, ਇੱਥੇ ਚਰਨ ਪਾ ਕੇ ਗੋਬਿੰਦਵਾਲ ਬਣਾ ਦਿੱਤਾ। ਇੱਕ ਇੱਕ ਜਗ੍ਹਾ ਹੈਗੀ, ਮਹਾਰਾਜ ਜੀਆਂ ਦੇ ਬੜੇ ਅਸਥਾਨ ਨੇ। ਇੱਕ ਵਾਰੀ ਸਿੱਖ ਨੂੰ ਪੰਜ ਤਖਤ ਸਾਹਿਬਾਨਾਂ ਦੀ ਜ਼ਿਆਰਤ ਵੀ ਕਰ ਲੈਣੀ ਚਾਹੀਦੀ। ਇਹ ਸਾਡੇ ਵੱਡੇ ਵੱਡੇ ਅਸਥਾਨ ਨੇ, ਰੋਜ਼ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੀ ਅਸੀਂ ਪ੍ਰਾਰਥਨਾ ਕਰਦੇ ਰਹਿੰਦੇ ਹਾਂ। ਇਹ ਗੁਰੂ ਦੇ ਵਡਿਆਈਮਈ ਅਸਥਾਨ ਨੇ, ਜਿੱਥੋਂ ਬਰਕਤਾਂ ਸਾਡੀ ਝੋਲੀ ਵਿੱਚ ਪੈਂਦੀਆਂ। ਇਹ ਗੁਰੂ ਕੀ ਵਡਿਆਈ ਹੈ, ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ। ਫਿਰ ਪੰਚਮ ਪਾਤਸ਼ਾਹ ਜੀ ਨੂੰ ਦੇਖੋ, ਵਡਿਆਈਆਂ ਦੀ ਦਾਤ ਸਾਡੀ ਝੋਲੀ ਵਿੱਚ ਪਾਉਂਦੇ ਪਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਲੋਕ ਬਾਬਾ ਬਿਧੀ ਚੰਦ ਜੀ ਨੂੰ, ਭਾਵੇਂ ਉਹ ਬ੍ਰਹਮ ਗਿਆਨੀ ਹੋ ਗਿਆ ਸੀ, ਸੰਤ ਹੋ ਗਏ ਸਨ, ਅੰਤਰਯਾਮਤਾ ਅੰਦਰ ਪ੍ਰਵੇਸ਼ ਕਰ ਗਈ ਸੀ, ਪਰ ਲੋਕ ਹਾਲੇ ਵੀ ਪਿਛੋਕੜ ਦੇਖਦੇ ਨੇ, ਕਹਿੰਦੇ ਨੇ ਲੈ ਚੋਰ ਸੀ, ਚੋਰੀਆਂ ਕਰਦਾ ਸੀ, ਡਾਕੇ ਮਾਰਦਾ ਸੀ। ਅਤੇ ਗੁਰੂ ਪਾਤਸ਼ਾਹ ਦੀ ਵਡਿਆਈ ਦੇਖੋ, ਗਲ ਨਾਲ ਘੁੱਟ ਕੇ ਲਾ ਲਿਆ ਬਾਬਾ ਬਿਧੀ ਚੰਦ ਜੀ। ਅੱਜ ਉਹਨਾਂ ਦੀ ਸੰਪਰਦਾ ਵੀ ਮੌਜੂਦ, ਉਹਨਾਂ ਨੂੰ ਗਲ ਨਾਲ ਲਾ ਲਿਆ ਅਤੇ ਖਿੜਖਿੜਾ ਕੇ ਹੱਸ ਕੇ ਪਿੱਠ ਥਪ ਥਪਾਉਂਦੇ ਹੋਇਆਂ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ। ਐਸਾ ਨਹੀਂ, ਬਿਧੀ ਚੰਦ ਜੀ ਨੂੰ ਹੀ ਸਾਹਿਬ ਗਲ ਨਾਲ ਲਾ ਰਹੇ ਨੇ, ਸਾਨੂੰ ਸਾਰਿਆਂ ਨੂੰ ਵੀ ਗਲ ਨਾਲ ਲਾਉਂਦੇ ਪਏ ਨੇ। ਗੁਰੂ ਦੀ ਵਡਿਆਈ ਹੈ, ਜਿਵੇਂ ਸਾਗਰ ਹਰ ਆਉਣ ਵਾਲੀ ਜਲ ਧਾਰਾ ਨੂੰ ਉੱਛਲ ਕੇ ਮਿਲਦਾ ਨਾ, ਗੁਰੂ ਦੀ ਵਡਿਆਈ ਹੈ, ਗੁਰੂ ਵੀ ਸਵਾਗਤ ਕਰਦਾ। ਕਿਸ ਤਰ੍ਹਾਂ ਸਾਹਿਬ ਕਹਿੰਦੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਗਲ ਨਾਲ ਲਗਾ ਲੈਂਦਾ ਹੈ ਇਹ ਬਿਰਧ ਸੁਆਮੀ ਸੰਧਾ। ਇਹ ਪੂਰੇ ਗੁਰੂ ਦੀ ਵਡਿਆਈ ਹੈ। ਖੈਰ, ਸਮੇਂ ਦਾ ਤਕਾਜ਼ਾ, ਆਓ ਇਹਨਾਂ ਪਾਵਨ ਬਚਨਾਂ ਦਾ ਪਾਠ ਅੱਖਰੀ ਅਰਥ ਸਰਵਣ ਕਰੀਏ। ਵਡਿਆਈਆਂ ਤਾਂ ਮੁੱਕ ਸਕਦੀਆਂ ਨਹੀਂ। ਇੱਕ ਬੜੀ ਸੋਹਣੀ ਰੁਬਾਈ ਮੇਰੇ ਖਿਆਲ ਵਿੱਚ ਆਈ ਹੈ ਕਿ ਵਡਿਆਈਆਂ ਤੇਰੀਆਂ ਬਹੁਤੀਆਂ ਨੇ, ਇੱਕ ਜੀ ਨਿਮਾਣੀ ਕੀ ਆਖੇ, ਕੋਈ ਰੋੜ ਤੇਰੇ ਪੱਗ ਸੂ ਜਾਵੇ ਤੂੰ ਉਸਨੂੰ ਗੌਹਰ ਕਰ ਲੈ, ਕੋਈ ਰੋੜ ਰਸਤੇ ਦਾ ਤੇਰੇ ਕਦਮਾਂ ਦੀ ਸੋਹ ਪ੍ਰਾਪਤ ਕਰ ਲਵੇ ਤਾਂ ਹੇ ਗੁਰੂ ਤੇਰੀਆਂ ਵਡਿਆਈਆਂ ਨੇ, ਤੂੰ ਉਸ ਰੋੜ ਵਰਗੇ ਮਨੁੱਖ ਨੂੰ ਸੁੱਚਾ ਮੋਤੀ ਬਣਾ ਦਿੰਦਾ, ਰਤਨ ਬਣਾ ਦਿੰਦਾ ਹੈ, ਔਰ ਬੇਸ਼ਕੀਮਤੀ ਰਤਨ ਵਰਗਾ ਉਹਦਾ ਜੀਵਨ ਬਣਾ ਦਿੰਦਾ। ਵਡਿਆਈਆਂ ਤੇਰੀਆਂ ਬਹੁਤੀਆਂ ਨੇ, ਇੱਕ ਜੀ ਨਿਮਾਣੀ ਆਖੇ ਕੀ, ਕੋਈ ਰੋੜ ਤੇਰੇ ਪੱਗ ਸੋ ਜਾਵੇ ਤੂੰ ਉਸਨੂੰ ਗੌਹਰ ਕਰ ਲੈਂਦਾ। ਇਹ ਗੁਰੂ ਦੀ ਵਡਿਆਈ ਹੈ, ਸਤਿਗੁਰੂ ਪਾਤਸ਼ਾਹ ਜੀ ਦੀ ਵਡਿਆਈ ਹੈ। ਇਹ ਮਹਾਰਾਜ ਜੀ ਦੇ ਬੋਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪੰਜਵਾਂ।
ਇਹ ਸੋਰਠ ਰਾਗ ਵਿੱਚ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀਆਂ ਨੇ ਬਚਨ ਆਖੇ ਹਨ।
ਮਿਰਤਕ ਕਉ ਪਾਇਓ ਤਨ ਸਾਸਾ, ਬਿਛੁਰਤ ਆਨ ਮਿਲਾਇਆ।
ਇਹ ਪਾਇਓ ਸ਼ਬਦ ਖੁੱਲੇ ਉੜੇ ਨਾਲ ਆਇਆ ਹੈ। ਪਾਇਓ ਮਿਰਤ ਮਿਰਤਕ ਕਉ ਪਾਇਓ ਤਨ ਸਾਸਾ, ਬਿਛੁਰਤ ਆਨ ਮਿਲਾਇਆ। ਹੇ ਗੁਰੂ ਤੇਰੀ ਵਡਿਆਈ ਹੈ ਕਿ ਜਿਹੜਾ ਮਨੁੱਖ ਮੁਰਦਿਆਂ ਵਾਂਗੂ ਜੀਵਨ ਕੱਟਦਾ ਪਿਆ ਸੀ, ਇਹ ਸਾਡਾ ਦੇਸ਼ ਹੀ ਲਾ ਲਓ ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ, ਅੱਜ ਕੋਈ ਮੰਨੇ ਜਾਂ ਨਾ ਮੰਨੇ, ਇਹ ਕਿਸੇ ਨੂੰ ਮਨਾਉਣਾ ਸਾਡਾ ਮਕਸਦ ਨਹੀਂ ਹੈ, ਪਰ ਅਸਲੀਅਤ ਇਹੀ ਹੈ। ਅੱਜ ਅਗਰ ਭਾਰਤ ਆਜ਼ਾਦੀ ਦੀ ਹਵਾ ਵਿੱਚ ਸਾਹ ਲੈਂਦਾ ਪਿਆ ਹੈ ਤਾਂ ਇਹ ਵਡਿਆਈ ਕਲਗੀਆਂ ਵਾਲੇ ਦੇ ਪਰਿਵਾਰ ਅਰਪਣ ਕਰਨ ਕਰਕੇ ਆਈ। ਗੁਰੂ ਤੇਗ ਬਹਾਦਰ ਪਾਤਸ਼ਾਹ, ਅਗਰ ਭਾਰਤ ਵਿੱਚ ਮੰਦਰਾਂ ਦੇ ਗੁੰਮਦ ਮੌਜੂਦ ਨੇ, ਖੁਸ਼ੀ ਹੁੰਦੀ ਹੈ, ਉੱਚੇ ਉੱਚੇ ਮੰਦਰ ਦੇਖ ਕੇ ਪ੍ਰਸੰਨਤਾ ਹੁੰਦੀ, ਅਤੇ ਨਾਲ ਯਾਦ ਆ ਜਾਂਦੀ ਹੈ ਕਿ ਹੇ ਗੁਰੂ ਤੇਗ ਬਹਾਦਰ ਪਾਤਸ਼ਾਹ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਮੰਦਰਾਂ ਦੀ ਰੌਣਕ ਤੇਰੇ ਕਰਕੇ, ਤੇਰੀ ਬਖਸ਼ਿਸ਼ ਕਰਕੇ, ਤੇਰੀ ਵਡਿਆਈ ਕਰਕੇ ਹੈ। ਵਰਨਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੋਲ ਬਿਲਕੁਲ ਇਹ ਠੀਕ ਆਖੇ ਹਨ ਕਿ ਸਾਹ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲ ਤਾ ਕੁਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਧਸਕ ਜਾਤੇ, ਵਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੁਰਾ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜਪ ਕਰੁਣਾ ਨਿਧਾਨ ਕੀ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਸਾਰੀਆਂ ਖੁਸ਼ੀਆਂ ਖੇੜੇ ਜ਼ਿਆਦਾ ਨਹੀਂ ਤੇ ਭਾਰਤ ਦੇ ਤਾਂ ਤੇਰੀ ਮਹਾਨ ਕੁਰਬਾਨੀ ਕਰਕੇ ਹੈ, ਤੇਰੀ ਵਡਿਆਈ ਕਰਕੇ ਹੈ, ਤੇਰੇ ਬੱਚਿਆਂ ਦੀ ਸ਼ਹਾਦਤ ਕਰਕੇ ਹੈ, ਤੇਰੇ ਪਿਤਾ ਦੀ ਸ਼ਹਾਦਤ ਕਰਕੇ ਹੈ। ਛੱਡ ਕੇ ਤੁਰ ਚੱਲਿਆ ਨਗਰੀ ਵਸਦੀ ਨੂੰ, ਕੀਤਾ ਸੁਨੇਹ ਨਾ ਆਪਣੇ ਮਾਸੂਮ ਦੇ ਨਾਲ, ਜੰਜੂ ਝੂਮਦਾ ਹੈ ਤੇਰੀਆਂ ਆਂਦਰਾਂ ਨਾਲ, ਟਿੱਕਾ ਟਹਿਕਦਾ ਹੈ ਤੇਰੇ ਖੂਨ ਦੇ ਨਾਲ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹ ਗੁਰੂ ਦੀਆਂ ਵਡਿਆਈਆਂ ਨੇ, ਫਿਰ ਇਹ ਗੁਰੂ ਕਲਗੀਧਰ ਦੀ ਹੀ ਵਡਿਆਈ ਹੈ। ਸਾਰਾ ਕੁਝ ਦੇ ਕੇ ਤੇ ਫਿਰ ਹੱਥ ਜੋੜ ਕੇ ਗਰੀਬਾ ਨਿਵਾ ਕੇ ਕਹਿ ਦਿੱਤਾ ਕਿ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਇਹ ਵਡਿਆਈ ਹੈ ਕਿ ਨਹੀਂ ਹੈ? ਇਸ ਤਰ੍ਹਾਂ ਕੋਈ ਕਹਿੰਦਾ ਹੈ, ਅਗਲਾ ਕਹਿੰਦਾ ਮੈਂ ਤੇ ਜੰਮਦਿਆਂ ਹੀ ਤਖ਼ਤ ਤੇ ਬੈਠਾ ਸੀ। ਨਹੀਂ, ਇਹ ਸਾਹਿਬ ਤੇਰੀਆਂ ਵਡਿਆਈਆਂ ਨੇ, ਤੂੰ ਸਭ ਕੁਝ ਦੇ ਕੇ ਵੀ ਕਿਹਾ ਨਹੀਂ ਮੋਸੋ ਗਰੀਬ ਕਰੋੜ ਪਰੇ। ਗੁਰੂ ਨੇ ਮਰੇ ਹੋਏ ਮੁਲਕ ਵਿੱਚ, ਮਰੀ ਹੋਈ ਭਾਰਤ ਦੀ ਦਸ਼ਾ ਵਿੱਚ ਆਪਣੀ ਕੁਰਬਾਨੀ ਨਾਲ ਜਾਨ ਪਾ ਦਿੱਤੀ, ਤੇ ਮੌਤ ਵਰਗਾ ਸੋਗ ਵਿੱਚ ਡੁੱਬੇ ਹੋਏ ਹਿਰਦਿਆਂ ਵਿੱਚ ਨਾਮ ਦੀ ਦਾਤ ਦੇ ਕੇ, ਬਾਣੀ ਦੀ ਦਾਤ ਦੇ ਕੇ ਜ਼ਿੰਦਗੀ ਦੇ ਦਿੱਤੀ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਛੁਰਤ ਆਨ ਮਿਲਾਇਆ। ਤੇ ਜਨਮਾਂ ਜਨਮਾਂ ਤੋਂ ਵਿਛੜਦੇ ਪਏ ਨੂੰ ਭਟਕਦੇ ਨੂੰ ਦੂਰੋਂ ਲਿਆ ਕੇ ਪਰਮਾਤਮਾ ਦੇ ਨਾਮ ਨਾਲ ਪਰਮਾਤਮਾ ਨਾਲ ਮਿਲਾ ਦਿੱਤਾ।
ਪਸੂ ਪਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ।
ਤੇ ਜਿਹੜੇ ਪਸ਼ੂਆਂ ਵਰਗੇ ਸਨ, ਜਿਹੜੇ ਪ੍ਰੇਤਾਂ ਵਰਗੇ ਸਨ, ਹਰ ਵੇਲੇ ਕਲੇਸ਼ ਵਿੱਚ ਜੀਵਨ ਵਾਲੇ, ਦੂਜੇ ਦਾ ਜੀਵਨ ਦੁੱਖ ਨਾਲ ਭਰਨ ਵਾਲੇ, ਲੋਕਾਂ ਦੀਆਂ ਫਸਲਾਂ ਖੜੀਆਂ ਨੂੰ ਸਾੜ ਦੇਣ ਵਾਲੇ, ਲੋਕਾਂ ਦੇ ਘਰ ਗਿਰਾ ਦੇਣ ਵਾਲੇ, ਇਹ ਪ੍ਰੇਤ ਮਤ ਇਨਸਾਨ ਆਉਂਦੇ ਨੇ। ਇਹਨਾਂ ਨੂੰ ਪ੍ਰੇਤ ਹੀ ਆਖਿਆ ਜਾਏਗਾ। ਹਮੇਸ਼ਾ ਨਸ਼ਿਆਂ ਵਿੱਚ ਡੁੱਬੇ ਹੋਏ, ਵਿਸ਼ਿਆਂ ਵਿੱਚ ਡੁੱਬੇ ਹੋਏ, ਅਗਿਆਨਤਾ ਨਾਲ ਭਰੇ ਹੋਏ, ਪਛੜੇ ਹੋਏ ਲੋਕ, ਹੇ ਗੁਰੂ ਪਾਤਸ਼ਾਹ, ਇਹ ਤੇਰੀ ਵਡਿਆਈ ਹੈ। ਪਸ਼ੂ ਪ੍ਰੇਤ ਮੁਗਧ, ਮੁਗਧ ਮੂਰਖ ਨੂੰ ਕਹਿੰਦੇ ਨੇ, ਮੁਗਧ ਭਏ ਸਰੋਤੇ, ਉਹ ਵੀ ਗੱਲ ਸੁਣਨ ਲੱਗ ਪਏ। ਬੜੀ ਵੱਡੀ ਗੱਲ ਹੈ। ਅੱਜ ਵੀ ਜਦ ਕੋਈ ਬੰਦਾ ਆਪਣੀ ਹੀ ਗੱਲ ਕਰਦਾ ਜਾਏ ਤਾਂ ਫਿਰ ਲੱਗਦਾ ਵੀ ਇਹ ਸਰੋਤਾ ਨਹੀਂ ਹੈਗਾ, ਦੂਜੇ ਦੀ ਨਹੀਂ ਸੁਣਨੀ, ਆਪਣੀ ਕਰਦੇ ਜਾਣ। ਮੈਂ ਕਈ ਵਾਰੀ ਵੱਖ ਵੱਖ ਟੀ ਵੀ ਚੈਨਲਾਂ 'ਤੇ ਕੁਝ ਲੋਕਾਂ ਦੀ ਡਿਬੇਟ ਸੁਣਦਾ ਨਾ ਤਾਂ ਰੌਲਾ ਹੀ ਪੈ ਜਾਂਦਾ, ਕੋਈ ਕਿਸੇ ਦੀ ਸੁਣਦਾ ਨਹੀਂ। ਮੈਂ ਇਸ ਤਰ੍ਹਾਂ ਹੀ ਸੁਣਦਾ ਪਿਆ ਸੀ ਅਤੇ ਮੈਂ ਟੀ ਵੀ ਬੰਦ ਕਰ ਦਿੱਤਾ। ਮੇਰੇ ਕੁਝ ਨਾਲ ਸੱਜਣ ਬੈਠੇ, ਕਹਿੰਦੇ ਕਿਉਂ ਬੰਦ ਕਰ ਦਿੱਤਾ? ਮੈਂ ਕਿਹਾ ਇਹਨਾਂ ਪ੍ਰੇਤਾਂ ਦੀ ਗੱਲ ਕੀ ਸੁਣਨੀ ਹੈ, ਇਹਨਾਂ ਦੀ ਗੱਲ ਤਾਂ ਸੁਣ ਸਕਦੇ ਹੀ ਨਹੀਂ, ਕਿਉਂਕਿ ਇਹਨਾਂ ਕੋਲ ਆਪਣੇ ਕੋਲ ਸੁਣਨ ਦਾ ਮਾਦਾ ਹੀ ਕੋਈ ਨਹੀਂ, ਦੂਜੇ ਦੀ ਗੱਲ ਸੁਣਨੀ ਨਹੀਂ ਹੈ। ਹੇ ਗੁਰੂ, ਜਦ ਤੂੰ ਮਿਹਰ ਕੀਤੀ, ਤੇਰੀ ਵਡਿਆਈ ਦਾ ਕ੍ਰਿਸ਼ਮਾ ਵਰਤਿਆ, ਤੇ ਮੂਰਖ ਤੋਂ ਮੂਰਖ, ਭੜਪੂੰਜੇ ਤੋਂ ਭੜਪੂੰਜਾ ਬੰਦਾ, ਉਹ ਸਿਆਣਪ ਨਾਲ, ਸਨਮਾਨ ਨਾਲ ਦੂਜੇ ਦੀ ਗੱਲ ਨੂੰ ਮਹੱਤਵ ਦੇਣ ਲੱਗ ਪਿਆ। ਇਸੇ ਨੂੰ ਮਨੁੱਖਤਾ ਕਹਿੰਦੇ ਨੇ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀਆਂ ਦੇ। ਪ੍ਰਮਾਣ ਕਰਦੇ ਹੋਏ ਕਹਿੰਦੇ ਨੇ, ਹਰ ਹਰ ਨਾਂ, ਹਰ ਨਾਮਾ ਮੁਖ ਗਾਇਆ, ਅਤੇ ਆਪਣੇ ਮੁਖੜੇ ਤੋਂ ਪਰਮਾਤਮਾ ਦੀ ਵਡਿਆਈ ਨਾਮ ਜਪਣ ਲੱਗ ਪਏ।
ਪੂਰੇ ਗੁਰ ਕੀ ਦੇਖ ਵਡਾਈ।
ਕੌੜੇ ਰਾਕਸ਼ਸ ਦਾ ਨਾਮ ਤੇ ਤੁਸੀਂ ਸੁਣਿਆ ਹੀ ਹੋਵੇ, ਕਹਿੰਦੇ ਨੇ ਜਿਹੜਾ ਬੰਦਿਆਂ ਨੂੰ ਤਲ ਤਲ ਕੇ ਖਾ ਜਾਂਦਾ। ਅੱਜ ਵੀ ਵੈਸੇ ਕੁਝ ਲੋਕ ਸ਼ੰਕਾ ਕਰਦੇ ਨੇ ਵੀ ਨਹੀਂ, ਬੰਦਿਆਂ ਨੂੰ ਨਹੀਂ ਖਾਂਦਾ ਸੀ, ਹੋਰ ਰੁੱਖਾਂ ਨੂੰ ਖਾਂਦਾ ਸੀ, ਦਰਖਤਾਂ ਨੂੰ ਖਾਂਦਾ ਸੀ, ਪੱਥਰ ਤੇ ਤਲੇ ਹੀ ਨਹੀਂ ਜਾ ਸਕਦੇ, ਬੰਦਿਆਂ ਨੂੰ ਨਹੀਂ ਖਾਂਦਾ ਸੀ, ਉਹਦਾ ਕੜਾਇਆ ਨਹੀਂ ਤਪਿਆ ਸੀ, ਉਹਦਾ ਕੜਾਇਆ ਨਹੀਂ ਠੰਡਾ ਹੋਇਆ ਸੀ, ਇਹੋ ਜਿਹੀਆਂ ਬੇਤੁਕੀਆਂ ਤਨਜ਼ਾਂ ਕਰਦੇ ਨੇ। ਅੱਜ ਵੀ ਆਏ ਦਿਨ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲ ਜਾਂਦਾ ਹੈ। ਇਸ ਤਰ੍ਹਾਂ ਦੀ ਬਿਰਤੀ ਦੇ ਲੋਕ ਆਉਂਦੇ ਨੇ ਜਿਹੜੇ ਨਰ ਪਕਸ਼ੀ ਆਉਂਦੇ ਨੇ, ਜਿਹੜੇ ਬੰਦਿਆਂ ਦਾ ਮਾਸ ਖਾਂਦੇ ਨੇ। ਇੱਧਰ ਜਗ੍ਹਾ ਜਗ੍ਹਾ ਤੁਹਾਨੂੰ ਮਿਲ ਜਾਣਗੇ, ਸੰਸਾਰ ਭਰ ਵਿੱਚ ਮਿਲ ਜਾਣਗੇ। ਇਹ ਕੌਡਾ ਰਾਕਸ਼ਸ ਵੀ ਇਸੇ ਬਿਰਤੀ ਦਾ ਸੀ, ਇਸੇ ਹੀ ਸੁਭਾਅ ਦਾ ਸੀ। ਉਸ ਨੂੰ ਕੋਈ ਪਸ਼ੂ ਮਿਲ ਜਾਏ, ਪੰਛੀ ਮਿਲ ਜਾਏ, ਉਸ ਨੂੰ ਤਾਂ ਖਾਂਦਾ ਹੀ ਸੀ, ਕੋਈ ਮਨੁੱਖ ਵੀ ਇਕੱਲਾ ਕਾਰਾ ਮਿਲ ਜਾਏ ਉਹਨੂੰ ਵੀ ਖਾ ਲੈਂਦਾ ਸੀ, ਭੁੰਨ ਕੇ ਤਲ ਕੇ ਖਾ ਲੈਂਦਾ ਸੀ। ਇਹ ਗੁਰੂ ਨਾਨਕ ਦੀ ਵਡਿਆਈ ਹੈ, ਆਪਣੀ ਮਿਹਰ ਦੀ ਨਜ਼ਰ ਉਸ 'ਤੇ ਕੀਤੀ, ਉਹ ਨਾਮ ਜਪਣ ਲੱਗ ਪਿਆ, ਉਹ ਕੌਡਾ ਸੰਤ ਬਣ ਗਿਆ, ਚੋਰ ਭੂਮੀਆਂ ਸੰਤ ਬਣ ਗਿਆ। ਫਿਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਠੱਗ ਸੱਜਣ ਬਣ ਗਿਆ। ਇਹ ਜਿਹੜਾ ਸੱਜਣ ਠੱਗ ਸ਼ਬਦ ਹੈ, ਉਹ ਨਾਮ ਸੱਜਣ ਸੀ, ਠੱਗ ਸੀ ਪਰ ਸੱਜਣ ਗੁਰੂ ਨੇ ਬਣਾ ਦਿੱਤਾ। ਆਖਿਆ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਸੱਜਣਾ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਇਹ ਮਹਾਰਾਜ ਜੀ ਦੇ ਬਚਨ ਨੇ। ਐਸੇ ਲੋਕਾਂ ਨੂੰ, ਪਸ਼ੂ ਬਿਰਤੀ ਵਾਲਿਆਂ ਨੂੰ, ਪ੍ਰੇਤ ਬਿਰਤੀ ਵਾਲਿਆਂ ਨੂੰ, ਮੁਰਦੇ ਵਰਗਾ ਜੀਵਨ ਜੀਵਨ ਵਾਲਿਆਂ ਨੂੰ ਇਹ ਗੁਰੂ ਦੀ, ਪੂਰੇ ਗੁਰੂ ਦੀ ਵਡਿਆਈ ਹੈ, ਮਹਾਨ ਬੰਦਗੀ ਵਾਲੇ ਪੁਰਖ ਬਣਾ ਦਿੱਤਾ।
ਤਾਂ ਕੀ ਕੀਮਤ ਕਹਿਣ ਨਾ ਜਾਈ।
ਉਹਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ ਵੀ ਗੁਰੂ ਫਲਾਣੇ ਵਰਗਾ। ਅੱਜ ਵੀ ਤੁਹਾਨੂੰ ਐਸੇ ਮਹਾਂਪੁਰਖ ਮਿਲ ਜਾਣਗੇ, ਐਸੇ ਨਾਮ ਜਪਣ ਵਾਲੇ ਮਿਲ ਜਾਣਗੇ, ਜਿਨ੍ਹਾਂ ਦੇ ਜੀਵਨ ਵਿੱਚ ਪੂਰੇ ਗੁਰੂ ਦੇ ਨਾਮ ਦੀ ਵਡਿਆਈ ਪ੍ਰਗਟ ਹੋਈ। ਉਹਨਾਂ ਦਾ ਜੀਵਨ ਝੁਕਿਆ ਹੋਇਆ ਪ੍ਰੇਮ ਵਾਲਾ। ਪ੍ਰਾਰਥਨਾ ਅਸੀਂ ਤਾਂ ਹੀ ਤਾਂ ਰੋਜ਼ ਕਰਦੇ ਹਾਂ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆ ਜਾਵੇ। ਕੋਈ ਬਿਲਡਿੰਗਾਂ ਗੁਰਦੁਆਰਿਆਂ ਦੀਆਂ ਬਣਾਉਂਦਾ ਹੋਇਆ ਦਿਖਾਈ ਪਵੇਗਾ, ਕੋਈ ਤੁਹਾਨੂੰ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਝਾੜੂ ਲਾਉਂਦਾ ਹੋਇਆ ਦਿਖਾਈ ਪੈ ਜਾਏਗਾ। ਅਸੀਂ ਤਾਂ ਆਉਂਦੇ ਹੀ ਤਨਸ ਨਾਲ ਹਾਂ, ਕਦੀ ਝੁੱਕ ਕੇ ਦੇਖਿਆ ਹੀ ਨਹੀਂ। ਕਈ ਕਹਿ ਦੇਣਗੇ ਬਈ ਇਹ ਪਰਿਕਰਮਾ ਵਾਲੇ ਸੇਵਾਦਾਰ ਬੜੇ ਕੌੜਾ ਬੋਲਦੇ, ਇਹਨਾਂ ਨੂੰ ਬੋਲਣਾ ਨਹੀਂ ਆਉਂਦਾ। ਹੋਰ ਕਈ ਗੱਲਾਂ ਕਰ ਦੇਣਗੇ। ਮੈਂ ਇੱਕ ਸੱਜਣ ਨੂੰ ਕਿਹਾ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ, ਮੈਂ ਕਿਹਾ ਕਦੀ ਉਹਨਾਂ ਨੂੰ ਗੁਰੂ ਰਾਮਦਾਸ ਸਮਝ ਕੇ ਦੇਖਿਆ? ਗੁਰੂ ਰਾਮਦਾਸ ਜੀ ਦੇ ਪਰਿਕਰਮਾ ਦੀਆਂ ਸੇਵਾਦਾਰੀ ਦੀਆਂ ਬਖਸ਼ਿਸ਼ਾਂ ਮਿਲਣੀਆਂ, ਇਹ ਤਾਂ ਗੁਰੂ ਦੀ ਵਡਿਆਈ ਹੈ, ਗੁਰੂ ਦੀ ਮਰਮਤ ਹੈ। ਜਿਸ ਦਰ ਦੇ ਦਰਸ਼ਨ ਦੀਦਾਰਾਂ ਲਈ ਕਰੋੜਾਂ ਰੱਬੀ ਹਿਰਦੇ ਤੜਪਦੇ ਨੇ, ਉਸ ਦੀ ਸੇਵਾਦਾਰੀ ਮਿਲਣਾ ਕੋਈ ਛੋਟੀ ਜਿਹੀ ਗੱਲ ਹੈ? ਬੜੀ ਵੱਡੀ ਗੱਲ ਹੈ। ਮੈਂ ਕਿਹਾ ਕਦੀ ਗੁਰੂ ਰਾਮਦਾਸ ਸਮਝ ਕੇ ਉਹਨੂੰ ਝੁੱਕ ਕੇ ਦੇਖ, ਤੇਰਾ ਹਿਰਦਾ ਪਵਿੱਤਰਤਾ ਨਾਲ ਭਰ ਜਾਏ। ਪਰ ਹਿਰਦੇ ਵਿੱਚ ਪਹਿਲੇ ਹੀ ਹੰਕਾਰ ਹੈ, ਹੈ ਕੱਖ ਵੀ ਨਹੀਂ ਹੈ, ਪਰ VIP ਟ੍ਰੀਟਮੈਂਟ ਮੰਗਦਾ ਵੀ ਮੈਨੂੰ VIP ਸਮਝਿਆ ਜਾਏ। ਖੈਰ ਉਹ ਸਰਵਣ ਕਰੀਏ, ਗੁਰੂ ਦੀਆਂ ਵਡਿਆਈਆਂ ਨੇ, ਇਹਦੇ ਤੁਲ ਹੋਰ ਕੋਈ ਨਹੀਂ ਹੈ।
ਰਹਾਓ ਦੁੱਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਬਿਸਰਾਮਾ।
ਇਹ ਵੀ ਪੂਰੇ ਗੁਰੂ ਦੀ ਵਡਿਆਈ ਹੈ। ਉਹ ਜਨਮਾਂ ਜਨਮਾਂਤਰਾਂ ਤੋਂ ਜਿਹੜੇ ਦੁੱਖ ਰੋਗ ਤੇ ਸੋਗ ਆਪਣਾ ਡੇਰਾ ਹੀ ਪਾ ਕੇ ਬਹਿ ਗਏ ਨੇ ਨਾ, ਉਹਨਾਂ ਨੂੰ ਗੁਰੂ ਢਾਹ ਦਿੰਦਾ। ਪਰਮੇਸ਼ਵਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਵਿੱਚ ਮਨ ਵਿੱਚ ਆਨੰਦ ਟਿਕਾ ਦਿੰਦਾ ਹੈ। ਆਨੰਦ ਮੰਗਲ ਬਿਸਰਾਮਾ, ਆਨੰਦ ਮੰਗਲ ਵਿੱਚ ਮਨੁੱਖ ਨੂੰ ਅਵਸਥਾ ਪ੍ਰਾਪਤ ਹੁੰਦੀ ਹੈ, ਸਹਿਜ ਵਿੱਚ ਚਲਾ ਜਾਂਦਾ।
ਮਨ ਬਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕਾਮਾ।
ਤੇ ਸਾਰੇ ਮਨ ਇੱਛਤ ਫਲ ਉਹਨੂੰ ਬਿਨਾਂ ਫੁਰਨਾ ਕੀਤੇ ਮਿਲ ਜਾਂਦੇ। ਫੁਰਨਾ ਵੀ ਨਹੀਂ ਕੀਤਾ ਪਰ ਮਿਲ ਗਿਆ। ਜੈਸੇ ਬੱਚੇ ਦਾ ਫੁਰਨਾ ਵੱਧ ਤੋਂ ਵੱਧ ਦੁੱਧ ਦਾ ਹੀ ਆਉਂਦਾ, ਵਸਤਰਾਂ ਦਾ ਫੁਰਨਾ ਨਹੀਂ ਆਉਂਦਾ, ਪਰ ਮਾਂ ਉਹ ਵੀ ਲਿਆ ਕੇ ਦੇ ਦਿੰਦੀ ਹੈ। ਦਵਾਈਆਂ ਮੈਡੀਸਿਨ ਦਾ ਫੁਰਨਾ ਨਹੀਂ ਆਉਂਦਾ, ਮਾਤਾ ਪਿਤਾ ਉਹ ਵੀ ਦਿੰਦੇ ਨੇ। ਇਸ ਤਰ੍ਹਾਂ ਨਾਮ ਜਪਣ ਵਾਲੇ ਪੁਰਖਾਂ ਨੂੰ ਪਰਮਾਤਮਾ ਸਾਰੀਆਂ ਬਰਕਤਾਂ ਸੁਤੇ ਹੀ ਦੇ ਦਿੰਦਾ, ਭਾਵੇਂ ਫੁਰਨਾ ਵੀ ਨਾ ਕਰਨ, ਤੇ ਜੇ ਫੁਰਨਾ ਹੋਵੇ ਉਸੇ ਵੇਲੇ ਪੂਰਾ ਹੋ ਜਾਂਦਾ। ਜੋ ਜੋ ਕਹੇ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੇ।
ਇਹਾਂ ਸੁਖ ਆਗੈ ਮੁਖ ਉਜਲ, ਮਿਟ ਗਏ ਆਵਨ ਜਾਣੇ।
ਫਿਰ ਐਸੇ ਪੁਰਖਾਂ ਦਾ ਜੀਵਨ ਇੱਥੇ ਸੁਖਾਂ ਨਾਲ ਭਰਿਆ ਰਹਿੰਦਾ। ਅੱਗੇ ਦਰਗਾਹ ਵਿੱਚ ਮੁਖ ਉਜਲਾ ਸੁਰਖਰੂ, ਤੇ ਆਉਣਾ ਜਾਣਾ ਜੰਮਣਾ ਮਰਨਾ ਮਿਟ ਜਾਂਦਾ ਹੈ।
ਨਿਰਭਉ ਭਾਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਪਾਣੀ।
ਗੁਰੂ ਦੀ ਵਡਿਆਈ ਹੈ, ਗੁਰੂ ਦਾ ਬਖਸ਼ਿਆ ਹੋਇਆ ਨਾਮ ਗੁਰੂ ਦੀ ਮਿਹਰ ਨਾਲ ਜਦ ਹਿਰਦੇ ਚ ਵਸ ਜਾਂਦਾ, ਫਿਰ ਐਸੇ ਮਨੁੱਖ ਨੂੰ ਕੋਈ ਤੌਖਲਾ ਨਹੀਂ ਰਹਿ ਜਾਂਦਾ, ਜਮਾਂ ਦਾ ਵੀ ਡਰ ਮੁੱਕ ਜਾਂਦਾ ਹੈ।
ਉਠਤ ਬੈਠਤ ਹਰ ਗੁਣ ਗਾਵੈ, ਦੁੱਖ ਦਰਦ ਭ੍ਰਮ ਭਾਗਾ।
ਐਸੇ ਪੁਰਖ ਗੁਰੂ ਦੇ ਮਨ ਵਿੱਚ ਭਾ ਜਾਂਦੇ, ਜਿਹੜੇ ਗੁਰੂ ਦੇ ਮਨ ਵਿੱਚ ਭਾ ਜਾਂਦੇ ਨੇ ਉਹਨਾਂ ਦੀ ਅਵਸਥਾ ਇਹ ਬਣਦੀ ਹੈ, ਉੱਠਦਿਆਂ ਬਹਿੰਦਿਆਂ ਹਰੀ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ, ਤੇ ਦੁੱਖ ਤੇ ਪੀੜਾ ਤੇ ਇਸ ਤਰ੍ਹਾਂ ਭਟਕਣਾ ਉਸਦੀ ਮੁੱਕ ਜਾਂਦੀ ਹੈ।
ਆਹੋ ਨਾਨਕ ਤਾਂ ਕੇ ਪੂਰ ਕਰਮਾ, ਜਾਂ ਕਾ ਗੁਰ ਚਰਨੀ ਮਨ ਲਾਗਾ।
ਉਸਦੇ ਸਾਰੇ ਕੰਮ ਸਫਲ ਹੋ ਜਾਂਦੇ ਨੇ। ਗੁਰੂ ਅਰਜਨ ਦੇਵ ਸਾਹਿਬ ਫਰਮਾਨ ਕਰਦੇ ਨੇ, ਜਿਹਦਾ ਮਨ ਗੁਰੂ ਦੇ ਨਾਮ ਰੂਪੀ ਚਰਨ ਕਮਲਾਂ ਨਾਲ ਲੱਗ ਜਾਂਦਾ ਹੈ, ਸਾਹਿਬ ਮਿਹਰ ਭਰਿਆ ਹੱਥ ਰੱਖ ਦੇਵਣ, ਸਾਰਿਆਂ ਨੂੰ ਨਿਵਾਜਣ। ਬੜੇ ਪ੍ਰੇਮ ਸਹਿਤ ਆਪਨੇ ਸਰਵਣ ਕੀਤਾ ਹੈ, ਸਾਰਿਆਂ ਦਾ ਹਾਰਦਿਕ ਤੌਰ 'ਤੇ ਦਾਸ ਧੰਨਵਾਦੀ ਹੈ। माननीय प्रधान जी का और बहुत ही सत्कारयोग निर्मल आत्मा सिंह साहब ज्ञानी जगतार सिंह जी हैड ग्रंथी साहब जी का जो प्रेम नाल हमेशा ही नवाजते रहते हैं। फिर जदों समा बनया आप जी के दर्शन करके अपने आप नूं वडभागा समझांगे। पुलों चुक्कां दी खिमा जरूर निमाणे सेवक की झोली च पा देना ते आसीस देना कि वह पूरे गुरु की पूरी वड्याई दा दास दा हिरदा कायल होया रहे, दास दा हिरदा झुकया रहे। आओ सारे रल के इन्हां पंक्तियां नूं इकट्ठे रूप में गाइए। हुण तक तुसीं सरवण सफल कीते ने, हुण अपना कंठ सारे सफल करो ते फिर अरदास शामिल होइए।
उठत बैठत हर गुण गावे, दुख दर्द भ्रम भागा, कहो नानक तज पूर्ण करमा, जाका गुरु चरणी मन लागा। वाहिगुरु जी का खालसा, वाहिगुरु जी की फतेह।